किछ पकड़ किछ मर गए किछ शस्त्र गए खुआए तब बंदे फिर यूं कहो चार मारो सह गिराए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत धन धन श्री गुरु ग्रंथ साहिब जी महाराज जी दे पवित्र पावन चरणा अंदर संध्या वेले दे सजे हुए दवाना च हाजरियां भर के नेता प्रति गुरु चरणा में जुड़ के श्री गुरु पंथ प्रकाश दी चल रही लड़ीवार कथा बहुत ही प्यार सत्कार ते श्रद्धा सहित आप जी सरवण कर रहे। पंथ दे महान जरनैल बाबा बंदा सिंह जी बहादुर सचखंड श्री हजूर साहब तो चले ने गुरु बख्शिश लैके चलद्या चलद्या भरतपुर के इलाके च पहुंचे हैं। इत्थे आके मन च फुरना आया कि सतगुरां ने वचन किया सी कि जे कोई काम अटक जावे ते पांच सिंघां पासों अरदास करवाउणी है ते हुण माया दा मस्ताना पहरा है लंगर प्रशादे लई रस्तां बस्तां खरीदणियां ने पांच सिंघां नूं सद के अरदास करवाईए नाले परख हो जाएगी जो सतगुरां ने वचन कीते ने उह पूरे हन। पांच सिंघां नूं बुला के बाबा बंदा सिंह जी बहादुर ने अरदास कीती। उसे इलाके विच इक लुबाणा सिख आया जिहदे कोल दसवंध दी माया सी उह लिया के बाबा जी नूं भेट कर दित्ती। बाबा बंदा सिंह जी दे मन विच गुरु चरणा ते होर ज्यादा निश्चा बज गया। हुण तां जे कोई भी दुखी फरियादी माई भाई आउंदा दुध लैण पुत लैण ते बाबा बंदा सिंह जी बहादुर पंज सिंघां पासों अरदास ही करवाउंदे ने। किते भी कोई समस्या आउंदी ते पंज सिंघ रल के अरदास करदे ने उह समस्या दूर हो जांदी। इसे तरह बाबा बंदा सिंह जी बहादुर एक नगर दे कोल आए डेरा कीता। उधर उस नगर दे उत्ते ताड़ भी चढ़ के आ गए ते नगर वाले नगर छड़ के दौड़न लगे। बाबा बंदा सिंह जी ने हौसला दिता आख्या भाई धीरज रखो जे ताड़ भी आए ने ते उन्हां दा मुकाबला करो। पर पिंड वाले बाबा बंदा सिंह जी दे बचना ते यकीन ना कर सके। पिंड दे जिहड़े पंच सन उन्हां पंचां नूं बाबा जी ने पकड़ के कमरे विच कोठे च बंद कर दिता भी इह डरपोक ने डराकल ने ते इह डरे ते अपने नाल दे सारे पिंड वाले लोकां नूं भी डराउणगे। उधरों जदों ताड़ भी आए ते ताड़वियां दा जिहड़ा सरदार सी उह सिंघां ने उसे वेले जा के चपट मार के पकड़ के अपने अधीन कर लिया। हुण जिहड़ा ताड़वी उस सरदार नूं छड़ाउण वास्ते आउंदा सिंघ उहनूं भी पकड़ लैंदे ने। इह वेख के पिंड वालिआं अंदर भी हौंसला वध गया। उह भी फिर तेगां धूह के उसे वेले मुकाबला करन लग पए और उन्हां ताड़वियां विचों बहुते ताड़वियां नूं मारिया कुटिया कई भज गए कई मारे गए कई पकड़ के बन के रख लए ने। उन्हां दे जिन्ने अस्त्र शस्त्र सानू खो लए। जदों ये दौड़ गए ते नगर निवासियां दी जित हो गई तो बाबा बंदा सिंह जी बहादुर हुण नाल दे सारे साथियां नूं और नगर निवासियां नूं कहिंदे भाई इन्हां ने जो हमला कीता है इन्हां दे हमले दा जवाब देना चाहिदा। इन्हां दा जिहड़ा नगर पिंड है इन्हां दे पिंड जाके इन्हां ते हमला करिए और इन्हां नूं दंड देईए तां जो फिर मुड़ के कदे किसे नगर ते हमला ना कर सकन ਕਿਸੇ ਨਗਰ ਤੇ ਧਾੜ ਲਿਜਾ ਕੇ ਚੋਰੀ ਨਾ ਕਰ ਸਕਣ। ਤੋ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਫੌਜ ਲੈ ਕੇ ਇਹਨਾਂ ਦੇ ਨਗਰ ਤੇ ਹਮਲਾ ਕਰ ਰਹੇ ਨੇ ਧਾੜਵੀਆਂ ਦੇ ਨਗਰ ਤੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਕਿਚ ਪਕੜ ਕਿਚ ਮਰ ਗਏ ਕਿਚ ਸ਼ਸਤਰ ਗਏ ਖੁਆਏ।
ਜਿਹੜੀ ਧਾੜ ਆਈ ਸੀ ਚੜ੍ਹ ਕੇ ਇਸ ਨਗਰ ਤੇ, ਉਹਨਾਂ ਵਿੱਚੋਂ ਕੁਝ ਤਾਂ ਫੜੇ ਗਏ, ਕੁਝ ਮਰ ਗਏ, ਕੁਝ ਆਪਣੇ ਸ਼ਸਤਰ ਆਪਣੇ ਅਸਤਰ ਖੁਆ ਕੇ ਚਲੇ ਗਏ, ਆਪਣੀ ਜਾਨ ਬਚਾ ਕੇ ਨੱਠ ਗਏ।
ਸਭ ਬੰਦੇ ਪਿਰਿਓ ਕਿਓ ਚਰ ਮਾਰੋ ਉਸੇ ਗਿਰਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਬੋਲੇ, ਕਹਿਣ ਲੱਗੇ ਭਾਈ ਆਪਾਂ ਨੂੰ ਇਹਨਾਂ ਦਾ ਨਗਰ ਜਾ ਕੇ ਮਾਰਨਾ ਚਾਹੀਦਾ, ਇਹ ਧਾੜਵੀਆਂ ਦਾ ਨਗਰ ਉਜਾੜ ਕੇ ਇੱਥੋਂ ਦੂਰ ਚਲਾ ਦੇਣਾ ਚਾਹੀਦਾ ਤਾਂ ਜੋ ਸਾਰਾ ਇਲਾਕਾ ਸੁਖੀ ਹੋ ਜਾਏ, ਕਿਉਂਕਿ ਇਹ ਧਾੜਵੀਆਂ ਦਾ ਪਿੰਡ ਆ, ਧਾੜਾਂ ਮਾਰਦੇ ਨੇ, ਨੇੜੇ ਤੇੜੇ ਹੋਰ ਅਨੇਕਾਂ ਪਿੰਡਾਂ ਦੇ ਲੋਕ ਇਹਨਾਂ ਤੋਂ ਦੁਖੀ ਨੇ, ਇਹ ਪਿੰਡ ਹੀ ਉਜਾੜ ਦਈਏ ਤਾਂ ਜੋ ਇਹ ਪਿੰਡ ਛੱਡ ਕੇ ਚਲੇ ਜਾਣਗੇ, ਦੌੜ ਜਾਣਗੇ ਤੇ ਇਲਾਕਾ ਸੁਖੀ ਹੋ ਜਾਏਗਾ। ਇਸ ਕਰਕੇ ਇਹਨਾਂ ਧਾੜਵੀਆਂ ਦਾ ਜਿਹੜਾ ਗਿਰਾਏ ਗ੍ਰਾਮ ਹੈ ਨਗਰ ਹੈ ਉਹ ਚੱਲ ਕੇ ਮਾਰਨਾ ਚਾਹੀਦਾ ਹੈ।
ਤਬੈ ਸਿੰਘ ਉੱਠ ਗੋਲੇ ਗਏ।
ਉਸੇ ਵਕਤ ਜਿੰਨੇ ਸਿੰਘ ਸਨ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਪਿੱਛੇ ਚੱਲ ਪਏ।
ਪਿੰਡ ਛੋੜ ਵੈ ਅੱਗੇ ਨਠਾਏ।
ਉਹ ਜਿਹੜੇ ਚੋਰ ਸਨ ਉਹ ਧਾੜ ਵੀ ਸਨ ਜਿਹੜੇ ਫੜੇ ਹੋਏ ਉਹ ਵੀ ਛੱਡ ਦਿੱਤੇ ਸਿੰਘਾਂ ਨੇ, ਉਹ ਅੱਗੇ ਅੱਗੇ ਲੱਗ ਕੇ ਦੌੜ ਪਏ, ਸਿੰਘ ਉਹਨਾਂ ਦੇ ਪਿੱਛੇ ਪਿੱਛੇ ਲੱਗ ਗਏ।
ਪਿੰਡ ਲੁੱਟੇ ਪਿੰਡ ਉਸ ਡੇਰਾ ਕਹਿਓ।
ਕਹਿੰਦੇ ਜਾ ਕੇ ਉਹਨਾਂ ਦੇ ਪਿੰਡ ਤੇ ਹਮਲਾ ਕੀਤਾ, ਜਾ ਕੇ ਪਿੰਡ ਨੂੰ ਚੰਗੀ ਤਰ੍ਹਾਂ ਲੁੱਟ ਮਾਰ ਕਰਕੇ ਹੱਥ ਸਾਫ ਕੀਤਾ ਔਰ ਉਹਨਾਂ ਲੁਟੇਰਿਆਂ ਨੂੰ ਚੰਗੀ ਤਰ੍ਹਾਂ ਸਜ਼ਾ ਦਿੱਤੀ, ਦੰਡ ਦਿੱਤਾ ਔਰ ਉਸ ਪਿੰਡ ਤੇ ਫਤਿਹ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉੱਥੇ ਹੀ ਡੇਰਾ ਕੀਤਾ ਹੈ।
ਬੰਦਾ ਕੋ ਅਤ ਦਬੋ ਭਇਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਚੰਗਾ ਦਬਦਬਾ ਹੋ ਗਿਆ, ਇਸ ਇਲਾਕੇ ਵਿੱਚ ਕਾਫੀ ਭਾਰੀ ਦਬਦਬਾ ਹੋ ਗਿਆ।
ਬੰਦ ਬੰਦਿਆਂ ਨੇ ਸਭ ਛੱਡ ਦੇ।
ਔਰ ਬਾਬਾ ਬੰਦਾ ਸਿੰਘ ਜੀ ਨੇ ਜਿਹੜੇ ਜਿਹੜੇ ਬੰਦੇ ਬੰਨੇ ਹੋਏ ਸਨ ਪਹਿਲਾਂ ਕੈਦੀ ਬਣਾਏ ਹੋਏ ਸਨ, ਹੁਣ ਉਹਨਾਂ ਕੋਲੋਂ ਕੀ ਲੈਣਾ ਸੀ, ਉਹਨਾਂ ਨੂੰ ਤਾੜਨਾ ਕਰਕੇ ਛੱਡ ਦਿੱਤਾ ਕਿ ਮੁੜ ਕੇ ਤੁਸੀਂ ਇਸ ਇਲਾਕੇ ਚ ਨਜ਼ਰ ਨਹੀਂ ਆਉਣੇ ਚਾਹੀਦੇ, ਮੁੜ ਕੇ ਤੁਸੀਂ ਅਗਾਂਹ ਤੋਂ ਕਦੇ ਧਾੜਾਂ ਨਹੀਂ ਮਾਰਨੀਆਂ, ਠੱਗੀਆਂ ਚੋਰੀਆਂ ਨਹੀਂ ਕਰਨੀਆਂ, ਲੁੱਟਾਂ ਖੋਹਾਂ ਨਹੀਂ ਕਰਨੀਆਂ। ਉਹਨਾਂ ਨੂੰ ਤਾੜਨਾ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਛੱਡ ਦਿੱਤਾ।
ਉਹਨਾਂ ਉੱਤੇ ਫਿਰ ਕਿਰਪਾ ਕਰੀ।
ਉਹਨਾਂ ਉੱਤੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਰੁਣਾ ਹੀ ਕੀਤੀ। ਬਾਬਾ ਜੀ ਦਾ ਸੁਭਾਅ ਦਿਆਲੂ ਵੀ ਹੈ, ਉਹਨਾਂ ਦਾ ਹਿਰਦਾ ਦਇਆ ਨਾਲ ਭਰਿਆ ਹੋਇਆ ਦਰਵੀ ਭੂਤ ਵੀ ਹੈ। ਫਿਰ ਉਹ ਜਿੰਨੇ ਲੋਕ ਸਨ ਫੜੇ ਹੋਏ ਚੋਰ ਧਾੜਵੀ ਉਹ ਸਾਰੇ ਕਿਰਪਾ ਕਰਕੇ ਛੱਡ ਦਿੱਤੇ।
ਬੰਦੇ ਕਈ ਇਨ ਚੀਜ਼ ਵੀ ਦੇਵੋ।
ਬਾਬਾ ਬੰਦਾ ਸਿੰਘ ਜੀ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਖੋਈਆਂ ਨੇ ਇਹਨਾਂ ਨੂੰ ਮੋੜ ਦਿਓ, ਜਿਹੜੀਆਂ ਚੀਜ਼ਾਂ ਇਹਨਾਂ ਦੇ ਕੋਲ ਸਨ ਜਿਹਨਾਂ ਦੇ ਇਹ ਆਪ ਮਾਲਕ ਸਨ ਉਹ ਜਿਹੜੀਆਂ ਖੋਈਆਂ ਹੋਈਆਂ ਵਸਤੂਆਂ ਨੇ ਉਹ ਵੀ ਇਹਨਾਂ ਨੂੰ ਵਾਪਸ ਕਰ ਦਿਓ, ਉਹ ਵੀ ਇਹਨਾਂ ਨੂੰ ਮੋੜ ਦਿਓ।
ਚਾਂਦੀ ਸੋਨੇ ਉਹ ਧਾਤ ਰੱਖੇ।
ਔਰ ਜਿਹੜੀ ਚਾਂਦੀ ਹੈ ਸੋਨਾ ਹੈ ਜਾਂ ਹੋਰ ਕੁਝ ਕੀਮਤੀ ਧਾਤਾਂ ਨੇ ਉਹ ਰੱਖ ਲਓ, ਬਾਕੀ ਦੀਆਂ ਜਿਹੜੀਆਂ ਵਸਤੂਆਂ ਨੇ ਰੋਟੀ ਕੱਪੜੇ ਵਾਸਤੇ ਜਿਹੜੇ ਵਸਤਰ ਆਦਿਕ ਨੇ ਜਾਂ ਹੋਰ ਜਿਹੜੀਆਂ ਵਸਤੂਆਂ ਨੇ ਉਹ ਇਹਨਾਂ ਨੂੰ ਵਾਪਸ ਮੋੜ ਦਿਓ, ਵਾਪਸ ਕਰ ਦਿਓ।
ਦੋਹੇਰਾ ਤਬ ਬੰਦਾ ਕੰਧ ਪੈ ਚੜਿਓ ਲਾਤਨ ਕੂਟੀ ਸੋਏ।
ਉੱਥੇ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਲਾਗੇ ਇੱਕ ਕੰਧ ਸੀ, ਦੀਵਾਰ ਸੀ, ਛੋਟੀ ਜੀ ਦੀਵਾਰ, ਉਸ ਦੀਵਾਰ ਤੇ ਬਹਿ ਗਏ ਤੇ ਦੀਵਾਰ ਦੇ ਉੱਤੇ ਬਹਿ ਕੇ ਆਪਣੀ ਲੱਤ ਦੇ ਨਾਲ ਉਸ ਦੀਵਾਰ ਨੂੰ ਅੱਡੀ ਮਾਰਨ ਲੱਗੇ, ਜਿਵੇਂ ਘੋੜੇ ਨੂੰ ਅੱਡੀ ਮਾਰੀ ਦੀ ਹੈ ਨਾ, ਏਦਾਂ ਉਸ ਦੀਵਾਰ ਦੇ ਉੱਤੇ ਆਪਣੇ ਪੈਰ ਦੇ ਨਾਲ ਅੱਡੀ ਮਾਰਨ ਲੱਗੇ ਹਨ।
ਆਵਤ ਘੋੜੇ ਦਿਸਤੇ ਕਿਲੇ ਕਰਾਓ ਤੋਏ।
ਬਾਬਾ ਬੰਦਾ ਸਿੰਘ ਜੀ ਬੋਲੇ ਕਹਿੰਦੇ ਖਾਲਸਾ ਜੀ ਘੋੜੇ ਆ ਰਹੇ ਨੇ ਘੋੜੇ, ਕਿਉਂਕਿ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ ਨਾ, ਖਾਲਸੇ ਨੂੰ ਘੋੜੇ ਚਾਹੀਦੇ ਸਨ ਘੋੜ ਸਵਾਰੀ ਵਾਸਤੇ, ਪੈਦਲ ਚੱਲ ਰਹੇ ਸੀ, ਸਿੰਘਾਂ ਨੂੰ ਘੋੜਿਆਂ ਦੀ ਵੀ ਲੋੜ ਸੀ, ਸ਼ਸਤਰਾਂ ਦੀ ਵੀ ਲੋੜ ਸੀ, ਫੌਜ ਹੈ ਤੇ ਫੌਜ ਵਿੱਚ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਸਨ, ਤੇ ਹੁਣ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਵਾਰ ਤੇ ਬੈਠੇ ਨਾਲੇ ਕੰਧ ਨੂੰ ਅੱਡੀ ਮਾਰੀ ਤੇ ਅੱਡੀ ਮਾਰ ਕੇ ਕਹਿੰਦੇ ਖਾਲਸਾ ਜੀ ਘੋੜੇ ਦਿਸ ਰਹੇ ਨੇ ਆਉਂਦੇ ਮੈਨੂੰ, ਇਸ ਕਰਕੇ ਘੋੜਿਆਂ ਨੂੰ ਬੰਨਣ ਵਾਸਤੇ ਕਿੱਲੇ ਘੜ ਲਓ, ਕਿੱਲੇ ਬਣਾ ਲਓ ਤਾਂ ਜੋ ਘੋੜੇ ਆਉਣਗੇ ਤੇ ਉਹਨਾਂ ਨੂੰ ਬੰਨਿਆ ਜਾ ਸਕੇ ਪਛਾੜੀਆਂ ਪਾ ਕੇ।
ਤਬ ਬੰਦੇ ਨੇ ਉੱਚ ਉਚਾਰੇ,
ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਵੇਲੇ ਉੱਚੀ ਆਵਾਜ਼ ਵਿੱਚ ਬੋਲੇ
ਕਿੱਲੇ ਰਸਨ ਕੀ ਕਰੋ ਤਿਆਰੇ।
ਆਖਿਆ ਖਾਲਸਾ ਜੀ ਕਿੱਲੇ ਬਣਾ ਲਓ, ਕਿੱਲੇ ਤਿਆਰ ਕਰ ਲਓ ਘੋੜਿਆਂ ਨੂੰ ਬੰਨਣ ਵਾਸਤੇ, ਰੱਸੇ ਤਿਆਰ ਕਰ ਲਓ, ਵੱਧ ਤੋਂ ਵੱਧ ਰੱਸੇ ਲੈ ਲਓ ਕਿਉਂਕਿ ਸੈਂਕੜਿਆਂ ਦੀ ਗਿਣਤੀ ਚ ਘੋੜੇ ਆਉਣੇ ਨੇ ਤੇ ਉਹ ਘੋੜੇ ਖੋਹ ਕੇ ਤੁਸੀਂ ਆਪਣੇ ਕਬਜ਼ੇ ਕਰ ਲੈਣੇ ਨੇ, ਘੋੜਿਆਂ ਨੂੰ ਬੰਨਣ ਵਾਸਤੇ ਰੱਸੀਆਂ ਤਿਆਰ ਕਰ ਲਓ, ਕਿੱਲੇ ਤਿਆਰ ਕਰ ਲਓ।
ਆਵੇਂ ਘੋੜੇ ਆਪੇ ਅਬੇ,
ਘੋੜੇ ਆਪ ਹੀ ਚੱਲ ਕੇ ਆ ਰਹੇ ਨੇ ਆਪਣੇ ਕੋਲ, ਆਪਾਂ ਨੂੰ ਨਹੀਂ ਜਾਣਾ ਪੈਣਾ ਲੈਣ ਵਾਸਤੇ, ਉਹ ਘੋੜੇ ਆਪ ਖੁਦ ਆਪਣੇ ਕੋਲ ਚੱਲ ਕੇ ਆ ਰਹੇ ਨੇ।
ਢੀਲ ਨਾ ਕਰਨੀ ਫੜ ਲਿਆਇਓ ਤਵੇ।
ਖਾਲਸਾ ਜੀ ਤੁਸੀਂ ਢਿੱਲ ਨਹੀਂ ਕਰਨੀ, ਜਦੋਂ ਘੋੜੇ ਚੱਲ ਕੇ ਆਉਣਗੇ ਤੁਸੀਂ ਛੇਤੀ ਨਾਲ ਹੱਲਾ ਕਰਕੇ ਇੱਕੋ ਹੱਲੇ ਵਿੱਚ ਉਹ ਘੋੜੇ ਆਪਣੇ ਕਬਜ਼ੇ ਚ ਕਰ ਲੈਣੇ ਨੇ, ਉਹ ਘੋੜੇ ਆਪਣੇ ਅਧੀਨ ਕਰ ਲੈਣੇ ਹਨ।
ਕਹਿਤ ਬੰਦਾ ਜਬ ਐਸੇ ਭਇਆ,
ਇਸ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਇਹ ਬਚਨ ਖਾਲਸੇ ਪ੍ਰਤੀ ਕਿਹਾ, ਇਹ ਬੋਲ ਬੋਲਿਆ,
ਯਤਨ ਖਾਲਸੇ ਸੋਈ ਕਿਹਾ।
ਖਾਲਸੇ ਨੇ ਅੱਗੋਂ ਫਿਰ ਉਹੀ ਯਤਨ ਕੀਤਾ ਜਿਵੇਂ ਬਾਬਾ ਬੰਦਾ ਸਿੰਘ ਜੀ ਨੇ ਕਿਹਾ, ਉਹੀ ਯਤਨ ਫਿਰ ਖਾਲਸੇ ਨੇ ਕੀਤਾ।
ਲੋਕ ਚੁਫੇਰੇ ਬੰਦੇ ਕੱਲੇ,
ਕਿੱਲੇ ਘੜ ਲਏ ਸਿੰਘਾਂ ਨੇ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਹਾ, ਸਿੰਘਾਂ ਨੂੰ ਪਤਾ ਸੀ ਬਾਬਾ ਜੀ ਨੂੰ ਸੋਝੀ ਹੋ ਜਾਂਦੀ ਆ, ਪਹਿਲਾਂ ਪਤਾ ਲੱਗ ਜਾਂਦਾ ਵੀ ਕੀ ਹੋਣਾ, ਇਸ ਕਰਕੇ ਸਿੰਘਾਂ ਨੂੰ ਨਿਸ਼ਚਾ ਵੀ ਸੀ। ਤੋ ਸਿੰਘਾਂ ਨੇ ਉਸੇ ਵੇਲੇ ਕਿੱਲੇ ਘੜ ਲਏ, ਤਿਆਰੀ ਕਰ ਲਈ ਤੇ ਚਾਰੇ ਪਾਸੇ ਬੰਦੇ ਨੇ ਆਪਣੇ ਸੇਵਕ ਜਿਹੜੇ ਸਨ, ਸਿੰਘ ਜਿਹੜੇ ਸਨ, ਉਹ ਭੇਜ ਦਿੱਤੇ,
ਆਏ ਕਰੋ ਹਮਸੋਂ ਸਭ ਗੱਲੇ,
ਔਰ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਬੁਲਾ ਲਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਜਿਹੜੇ ਨੇੜੇ ਤੇੜੇ ਦੇ ਹੋਰ ਪਿੰਡ ਸਨ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੋਲ ਸੱਦਿਆ ਵੀ ਆ ਕੇ ਸਾਡੇ ਨਾਲ ਗੱਲਬਾਤ ਕਰੋ।
ਦੁੱਧ ਦਹੀਂ ਕਿਤ ਹਮ ਲੈ ਮਿਲੇ,
ਇਹ ਗੱਲ ਆਖੀ ਉਹਨਾਂ ਇਲਾਕੇ ਦੇ ਲੋਕਾਂ ਨੂੰ, ਕਿਉਂਕਿ ਇਲਾਕੇ ਵਿੱਚ ਚੰਗਾ ਦਬਦਬਾ ਹੋ ਗਿਆ ਬਾਬਾ ਬੰਦਾ ਸਿੰਘ ਜੀ ਦਾ। ਤੋ ਇਲਾਕੇ ਦੇ ਲੋਕਾਂ ਨੂੰ ਬਾਬਾ ਜੀ ਨੇ ਕਿਹਾ ਵੀ ਭਾਈ ਜਿੰਨੇ ਵੀ ਤੁਸੀਂ ਨਗਰ ਨਿਵਾਸੀ ਹੋ, ਸਾਨੂੰ ਦੁੱਧ ਦਹੀਂ ਤੇ ਘਿਓ ਲੈ ਕੇ ਆ ਕੇ ਮਿਲਣਾ, ਹੋਰ ਸਾਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ, ਅਸੀਂ ਤੁਹਾਡੇ ਕੋਲ ਰੁਪਈਏ ਨਹੀਂ ਖੋਹਦੇ, ਤੁਹਾਡੇ ਤੋਂ ਕੋਈ ਸੋਨਾ ਚਾਂਦੀ ਨਹੀਂ ਲੈਂਦੇ, ਕੇਵਲ ਜਿਹੜੀਆਂ ਰਸਤਾਂ ਬਸਤਾਂ ਨੇ ਲੰਗਰ ਪ੍ਰਸ਼ਾਦੇ ਵਾਸਤੇ ਦੁੱਧ ਦਹੀਂ ਘਿਓ ਇਹ ਚੀਜ਼ਾਂ ਲੈ ਕੇ ਤੁਸੀਂ ਸਾਨੂੰ ਮਿਲਣਾ ਹੈ,
ਔਰ ਨਾ ਮੰਗੋ ਜੋ ਹਮ ਸੰਗ ਪਿਲੇ,
ਹੋਰ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ, ਹੋਰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਕੇਵਲ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਹਨ।
ਦਿਓ ਤੁਮਕੋ ਮੁਲਕ ਮਿਲਾਏ,
ਮੈਂ ਤੁਹਾਨੂੰ ਇਸ ਮੁਲਕ ਵਿੱਚ ਮਿਲਾ ਦਿਆਂਗਾ, ਯਾਨੀ ਕਿ ਤੁਹਾਨੂੰ ਇਸ ਪਰਜਾ ਵਿੱਚ ਤੁਹਾਡਾ ਜਿਹੜਾ ਬਣਦਾ ਸਤਿਕਾਰ ਹੈ ਮੈਂ ਤੁਹਾਨੂੰ ਦਵਾਵਾਂਗਾ। ਹੁਣ ਤੁਹਾਨੂੰ ਦੱਬ ਕੇ ਰਹਿਣਾ ਪੈਂਦਾ, ਤੁਹਾਨੂੰ ਅਨੇਕਾਂ ਨਵਾਬਾਂ ਦੀਆਂ ਆ ਜਿਹੜੇ ਨਗਰਾਂ ਦੇ ਚੌਧਰੀ ਨੇ ਉਹਨਾਂ ਦੀਆਂ ਦੀਨਗੀਆਂ ਮੰਨਣੀਆਂ ਪੈਂਦੀਆਂ ਨੇ, ਉਹਨਾਂ ਦਾ ਤੁਹਾਨੂੰ ਟੈਕਸ ਭਰਨਾ ਪੈਂਦਾ, ਉਹਨਾਂ ਨੂੰ ਮਾਮਲਾ ਤਾਰਨਾ ਪੈਂਦਾ, ਜਿੰਨਾ ਮਾਮਲਾ ਉਹ ਆਪਣੇ ਬੱਤੀ ਦੰਦਾਂ ਤੋਂ ਕਹਿ ਦੇਣ ਉਹਨਾਂ ਮਾਮਲਾ ਤੁਹਾਨੂੰ ਭਰਨਾ ਪੈਂਦਾ। ਤੇ ਬਾਬਾ ਜੀ ਕਹਿੰਦੇ ਤੁਸੀਂ ਸਾਡੀ ਸ਼ਰਨ ਚ ਆ ਜਾਓ, ਪੰਥ ਦੀ ਸ਼ਰਨ ਵਿੱਚ, ਤੇ ਸਾਨੂੰ ਤੁਹਾਡੇ ਕੋਲੋਂ ਮਾਮਲਾ ਨਹੀਂ ਚਾਹੀਦਾ, ਅਸੀਂ ਤੁਹਾਡੇ ਕੋਲੋਂ ਕੋਈ ਟੈਕਸ ਨਹੀਂ ਲੈਣਾ, ਅਸੀਂ ਕੇਵਲ ਦੁੱਧ ਦਹੀਂ ਤੇ ਘਿਓ ਆ ਚੀਜ਼ਾਂ ਲੈਣੀਆਂ ਨੇ ਤਾਂ ਜੋ ਸਾਡੇ ਸਿੰਘ ਛਕ ਛਕਾ ਕੇ ਆਨੰਦਿਤ ਹੋ ਸਕਣ, ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਸਤਿਕਾਰ ਹੈ ਉਹ ਸਤਿਕਾਰ ਤੁਹਾਡਾ ਅਸੀਂ ਬਹਾਲ ਕਰਾਂਗੇ, ਸਾਰੇ ਮੁਲਕ ਵਿੱਚ ਤੁਹਾਨੂੰ ਮਿਲਾ ਕੇ ਜੋ ਇੱਕ ਪਰਜਾ ਦਾ ਹੱਕ ਹੁੰਦਾ ਉਹ ਤੁਹਾਨੂੰ ਦਵਾਵਾਂਗੇ।
ਉਹ ਖਾਲਸੋ ਤੁਮ ਵੀ ਆਏ,
ਜੇ ਤੁਸੀਂ ਖਾਲਸਾ ਬਣਨਾ ਚਾਹੁੰਦੇ ਹੋ, ਖਾਲਸੇ ਵਿੱਚ ਆ ਕੇ ਰਲਣਾ ਚਾਹੁੰਦੇ ਹੋ ਤੇ ਤਾਂ ਵੀ ਸਾਡੇ ਦਰਵਾਜ਼ੇ ਖੁੱਲੇ ਨੇ। ਜੇ ਤੁਸੀਂ ਖਾਲਸੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਵੀ ਸਾਡੇ ਦਰਵਾਜ਼ੇ ਖੁੱਲੇ ਨੇ, ਆ ਕੇ ਖਾਲਸੇ ਨਾਲ ਮਿਲ ਜਾਓ, ਖੰਡੇ ਬਾਟੇ ਦੀ ਪੌਲ ਛੱਕ ਲਓ, ਸਿੰਘ ਸੱਜ ਕੇ ਫੌਜ ਵਿੱਚ ਭਰਤੀ ਹੋ ਜਾਓ।
ਦੋਏਰਾ ਕੌਣ ਮੰਨੇ ਬਿਨ ਭਾਗਿਓ ਪਏ ਫਰਿਆਦੀ ਜਾਏ।
ਲੋਕਾਂ ਨੇ ਆਖਿਆ ਵੀ ਇਹ ਕੌਣ ਹੁੰਦਾ ਸਾਡੇ ਤੇ ਆ ਕੇ ਇਸ ਤਰ੍ਹਾਂ ਹੁਕਮ ਚਲਾਉਣ ਵਾਲਾ, ਕਿਉਂਕਿ ਭਾਗਾਂ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੁੰਦਾ, ਜੋ ਮਿਲਦਾ ਭਾਗਾਂ ਦਾ ਹੀ ਮਿਲਦਾ। ਇਹਨਾਂ ਲੋਕਾਂ ਦੇ ਭਾਗਾਂ ਵਿੱਚ ਨਹੀਂ ਸੀ ਜੋ ਬਾਬਾ ਬੰਦਾ ਸਿੰਘ ਜੀ ਇਹਨਾਂ ਨੂੰ ਦੇਣਾ ਚਾਹੁੰਦੇ ਸੀ। ਇਹ ਚੌਧਰੀਆਂ ਤੇ ਨਵਾਬਾਂ ਦੀਆਂ ਚਾਪਲੂਸੀਆਂ ਕਰਨੀਆਂ ਹਿਲੇ ਹੋਏ ਸੀ, ਉਹਨਾਂ ਨੂੰ ਟੈਕਸ ਭਰਨਾ, ਉਹਨਾਂ ਦੇ ਹੁਕਮ ਮੰਨਣੇ, ਇਹ ਪਹਿਲਾਂ ਹਿਲੇ ਹੋਏ ਸੀ। ਬਾਬਾ ਬੰਦਾ ਸਿੰਘ ਜੀ ਇਹਨਾਂ ਨੂੰ ਸੁਤੰਤਰ ਕਰਨਾ ਚਾਹੁੰਦੇ ਸੀ, ਹੋਣਾ ਨਹੀਂ ਚਾਹੁੰਦੇ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਗੁਲਾਮੀ ਨੂੰ ਹੀ ਆਪਣਾ ਜੀਵਨ ਮੰਨ ਲਿਆ ਹੋਵੇ ਉਹਨਾਂ ਨੂੰ ਕੋਈ ਆਜ਼ਾਦ ਨਹੀਂ ਕਰਵਾ ਸਕਦਾ। ਇਹ ਉਹ ਲੋਕ ਸੀ ਜਿਨ੍ਹਾਂ ਨੇ ਗੁਲਾਮੀ ਤੇ ਸਰੀਰ ਦੀਆਂ ਜਿਹੜੀਆਂ ਬੇੜੀਆਂ ਨੇ ਉਹਨਾਂ ਨੂੰ ਵੀ ਆਪਣੇ ਸਰੀਰ ਦਾ ਗਹਿਣਾ ਮੰਨ ਲਿਆ ਹੋਇਆ ਵੀ ਇਹ ਤਾਂ ਸਾਡੇ ਆਭੂਸ਼ਣ ਤੇ ਸਾਡੇ ਗਹਿਣੇ ਨੇ। ਹੁਣ ਜਿਹੜਾ ਬੇੜੀਆਂ ਨੂੰ ਹੀ ਗਹਿਣੇ ਮੰਨ ਲਵੇ ਉਹਨੂੰ ਕੌਣ ਮੁਕਤ ਕਰੇਗਾ? ਹੁਣ ਬਿਨਾਂ ਭਾਗਾਂ ਤੋਂ ਵੀ ਹੋਣੇ ਇਹਨਾਂ ਲੋਕਾਂ ਨੇ ਬੰਦੇ ਦੀ ਗੱਲ ਨਹੀਂ ਮੰਨੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਨਾ ਮੰਨਦਿਆਂ ਜਿਹੜਾ ਇਹਨਾਂ ਦੇ ਇਲਾਕੇ ਦਾ ਸੂਬੇਦਾਰ ਸੀ, ਫੌਜਦਾਰ ਸੀ, ਉਹ ਕੈਂਥਲ ਰਹਿੰਦਾ ਸੀ, ਇਹ ਉਹਦੇ ਕੋਲ ਚਲੇ ਗਏ ਫਰਿਆਦ ਕਰਨ ਵਾਸਤੇ ਬਾਬਾ ਬੰਦਾ ਸਿੰਘ ਜੀ ਦੇ ਖਿਲਾਫ।
ਕੈਂਥਲ ਮੇ ਫੌਜਦਾਰ ਤੋਂ ਲਿਆਏ ਤਿਸੈ ਚੜਾਏ।
ਕੈਂਥਲ ਦਾ ਜਿਹੜਾ ਫੌਜਦਾਰ ਸੀ ਨਾ, ਇਹ ਉਹਨੂੰ ਚੜਾ ਕੇ ਲੈ ਆਏ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨੂੰ ਜਾ ਕੇ ਕਹਿੰਦੇ, ਫੌਜਦਾਰ ਸਾਹਿਬ, ਸੂਬਾ ਸਾਹਿਬ, ਤੁਸੀਂ ਸਾਡੇ ਸੂਬੇਦਾਰ ਹੋ, ਤੁਹਾਨੂੰ ਅਸੀਂ ਟੈਕਸ ਭਰਦੇ ਹਾਂ, ਮਾਮਲਾ ਤਾਰਦੇ ਹਾਂ। ਇੱਕ ਫਕੀਰ ਜਿਹਾ ਆਇਆ ਉਹਦੇ ਨਾਲ ਕੁਝ ਕੁ ਸਿੰਘਾਂ ਦਾ ਜਥਾ, ਉਹ ਕਹਿੰਦਾ ਤੁਸੀਂ ਟੈਕਸ ਨਾ ਭਰੋ, ਮੈਨੂੰ ਦੁੱਧ ਦਹੀਂ ਆਦਿ ਕੇ ਵਸਤੂਆਂ ਦਿਓ, ਤੁਹਾਨੂੰ ਟੈਕਸ ਭਰਨ ਦੀ ਲੋੜ ਹੀ ਕੋਈ ਨਹੀਂ, ਉਹ ਤਾਂ ਤੁਹਾਡੇ ਇਲਾਕੇ ਵਿੱਚ ਬਗਾਵਤ ਪੈਦਾ ਕਰ ਰਿਹਾ, ਤੁਹਾਡੇ ਖਿਲਾਫ ਲੋਕਾਂ ਨੂੰ ਭੜਕਾ ਕੇ ਤੁਹਾਡੇ ਖਿਲਾਫ ਬਾਗੀ ਬਣਾ ਰਿਹਾ। ਇਹ ਸੁਣ ਕੇ ਕੈਂਥਲ ਦਾ ਜਿਹੜਾ ਉਹ ਫੌਜਦਾਰ ਸੀ ਬੜਾ ਗੁੱਸੇ ਵਿੱਚ ਆਇਆ ਵੀ ਮੇਰੇ ਇਲਾਕੇ ਵਿੱਚ ਕੋਈ ਬਾਹਰੋਂ ਆ ਕੇ ਬੰਦਾ ਦਖਲ ਅੰਦਾਜ਼ੀ ਕਿਉਂ ਕਰ ਰਿਹਾ? ਸੁਣਿਆ ਉਹਦਾ ਨਗਾਰਾ ਵੀ ਵੱਜਦਾ ਨਾਲ, ਮੇਰੇ ਇਲਾਕੇ ਵਿੱਚ ਕਿਸੇ ਦੂਸਰੇ ਦਾ ਨਗਾਰਾ ਵੱਜੇ, ਬੜੇ ਰੋਹ ਵਿੱਚ ਆਇਆ ਉਹ ਕੈਂਥਲ ਦਾ ਜਿਹੜਾ ਫੌਜਦਾਰ ਸੀ, ਉਹ ਆਪਣੇ ਨਾਲ ਫੌਜਾਂ ਲੈ ਕੇ ਆਇਆ, ਇਹ ਲੋਕ ਉਹਨੂੰ ਆਪਣੇ ਨਾਲ ਚੜਾ ਕੇ ਲਿਆਏ।
ਕੈਂਥਲ ਮੇ ਖੱਤਰੀ ਫੌਜਦਾਰ,
ਇਹ ਜਿਹੜਾ ਫੌਜਦਾਰ ਸੀ ਕੈਂਥਲ ਦਾ, ਇਹ ਖੱਤਰੀ ਬਰਾਦਰੀ ਦਾ ਸੀ, ਹੈ ਹਿੰਦੂ ਹੀ ਸੀ, ਖੱਤਰੀ ਬਰਾਦਰੀ ਦੇ ਨਾਲ ਇਹ ਸੰਬੰਧਿਤ ਸੀ।
ਕਰਤੇ ਉਗਰਾਈ ਫੌਜ ਥੋਦਾਰ,
ਇਹ ਉੱਥੋਂ ਦਾ ਫੌਜਦਾਰ ਸੀ ਕੈਂਥਲ ਦੇ ਇਲਾਕੇ ਦਾ, ਨੇੜੇ ਤੇੜੇ ਦੇ ਜਿੰਨੇ ਇਲਾਕੇ ਦੇ ਪਿੰਡ ਨੇ ਬਾਂਗਰ ਦੇ ਇਲਾਕੇ ਦੇ, ਉਹਨਾਂ ਪਿੰਡਾਂ ਦੇ ਵਿੱਚੋਂ ਇਹ ਜਿਹੜੀ ਉਗਰਾਈ ਸੀ ਲੋਕਾਂ ਕੋਲੋਂ, ਜਿਹੜਾ ਮਾਮਲਾ ਸੀ, ਟੈਕਸ ਸੀ, ਉਹਦੀ ਉਗਰਾਈ ਇਹ ਕਰਦਾ ਸੀ, ਉਹਦੀ ਜ਼ਿੰਮੇਵਾਰੀ ਇਹਦੇ ਕੋਲ ਸੀ।
ਫਕੀਰ ਬੰਦੇ ਹਮਲੀ ਨੇ ਮਾਰ, ਐਸੀ ਲੋਕਨ ਕਰੀ ਪੁਕਾਰ,
ਲੋਕਾਂ ਨੇ ਜਾ ਕੇ, ਗਰੀਬੜੇ ਜੇ ਲੋਕਾਂ ਨੇ ਜਾ ਕੇ, ਗਰੀਬੜੇ ਜੇ ਬਣ ਕੇ ਇਸ ਫੌਜਦਾਰ ਦੇ ਕੋਲ, ਕੈਂਥਲ ਦੇ ਇਸ ਫੌਜਦਾਰ ਕੋਲ ਪੁਕਾਰ ਕੀਤੀ, ਕਹਿੰਦੇ ਜੀ ਇੱਕ ਫਕੀਰ ਜਿਹਾ ਬੰਦਾ ਆਇਆ, ਗਰੀਬੜਾ ਜਿਹਾ ਫਕੀਰ ਹੈ, ਉਹਨੇ ਆ ਕੇ ਸਾਨੂੰ ਮਾਰ ਲਿਆ, ਸਾਡੇ ਪਿੰਡ ਵੀ ਉਹਨੇ ਆ ਕੇ ਉਜਾੜ ਦਿੱਤੇ ਨੇ, ਹਾਲਾਂਕਿ ਬਾਬਾ ਜੀ ਨੇ ਉਹ ਪਿੰਡ ਉਜਾੜਿਆ ਜਿਹੜੇ ਪਿੰਡ ਦੇ ਲੋਕ ਆਲੇ ਦੁਆਲੇ ਦੇ ਲੋਕਾਂ ਨੂੰ ਤੰਗ ਕਰਦੇ ਸੀ, ਧਾੜਾਂ ਮਾਰ ਮਾਰ ਕੇ ਲੁੱਟਾਂ ਖੋਹਾਂ ਕਰਦੇ ਸੀ, ਉਹਨਾਂ ਨੂੰ ਸਜ਼ਾ ਦਿੱਤੀ ਸੀ। ਪਰ ਇਹਨਾਂ ਦੁਸ਼ਮਣ ਦਾ ਸੁਭਾਅ ਜਦੋਂ ਦੁਸ਼ਮਣੀ ਕਰ ਲਵੇ ਤੇ ਫਿਰ ਉਹ ਗੱਲਾਂ ਬਣਾਉਂਦਾ ਜਿਹੜੀਆਂ ਨਾ ਹੋਣ, ਦੁਸ਼ਮਣ ਬਾਤ ਕਰੇ ਅਣਹੋਈ, ਜਿਹੜੀ ਅਣਹੋਈ ਗੱਲ ਹੈ ਉਹ ਗੱਲ ਦੁਸ਼ਮਣ ਹਮੇਸ਼ਾ ਕਰਦਾ। ਤੋ ਇਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ, ਕਹਿੰਦੇ ਜੀ ਉਹਨੇ ਸਾਨੂੰ ਆ ਕੇ ਮਾਰ ਲਿਆ, ਏਦਾਂ ਇਹਨਾਂ ਲੋਕਾਂ ਨੇ ਜਾ ਕੇ ਕੈਂਥਲ ਦੇ ਉਸ ਫੌਜਦਾਰ ਦੇ ਕੋਲ ਪੁਕਾਰ ਕੀਤੀ ਬੰਦੇ ਦੇ ਖਿਲਾਫ।
ਉਗਰਾਹੀ ਬੰਦ ਬੰਦੇ ਤੋਂ ਕਰੇ,
ਜਾ ਕੇ ਕਹਿੰਦੇ ਨੇ ਕੈਂਥਲ ਦੇ ਸੂਬੇਦਾਰ ਨੂੰ, ਕੈਂਥਲ ਦੇ ਫੌਜਦਾਰ ਨੂੰ ਕਹਿੰਦੇ ਜੀ ਤੁਹਾਡੀ ਉਗਰਾਹੀ ਬੰਦੇ ਨੇ ਬੰਦ ਕਰ ਦਿੱਤੀ ਹੈ। ਉਹ ਕਹਿੰਦਾ ਤੁਹਾਨੂੰ ਉਗਰਾਹੀ ਦੇਣ ਦੀ ਲੋੜ ਨਹੀਂ, ਤੁਹਾਨੂੰ ਮਾਮਲਾ ਤੇ ਟੈਕਸ ਭਰਨ ਦੀ ਲੋੜ ਨਹੀਂ।
ਚੜਿਓ ਸੁਣਤਵੈ ਉਸੀ ਘੜੀ।
ਜਦੋਂ ਇਹ ਗੱਲ ਉਸ ਕੈਂਥਲ ਦੇ ਫੌਜਦਾਰ ਨੇ ਸੁਣੀ ਉਸੇ ਘੜੀ ਉਸੇ ਵੇਲੇ ਤਤ ਛੇਨੇ ਨੇ ਚੜਾਈ ਕਰ ਦਿੱਤੀ ਕਿ ਮੈਂ ਉਸ ਫਕੀਰ ਨੂੰ ਜਾ ਕੇ ਸੋਧਾ ਲਾਵਾਂਗਾ, ਮਾਰ ਮੁਕਾਵਾਂਗਾ।
ਪਕੜੋ ਉਸ ਅਰਲੀਓਂ ਲੂਟ।
ਜਾ ਕੇ ਪਕੜਾਂਗਾ, ਫੜ ਕੇ ਨਾਲੇ ਉਹਨੂੰ ਕੈਦੀ ਬਣਾਵਾਂਗਾ ਤੇ ਨਾਲੇ ਉਹਦੇ ਕੋਲ ਜੋ ਕੁਝ ਹੈ ਸਾਰਾ ਕੁਝ ਲੁੱਟ ਲਵਾਂਗਾ। ਮੈਂ ਸੁਣਿਆ ਕਹਿੰਦੇ ਉਹਦੇ ਕੋਲ ਅਸ਼ਰਫੀਆਂ ਬੜੀਆਂ ਨੇ ਸੋਨੇ ਦੀਆਂ, ਵੀ ਜਿਹੜਾ ਵੀ ਕੋਈ ਆਉਂਦਾ ਉਹਨੂੰ ਸੋਨੇ ਦੀਆਂ ਅਸ਼ਰਫੀਆਂ ਹੀ ਦਿੰਦਾ। ਕੋਈ ਦੀਵਿਆਂ ਦੇ ਵਿੱਚ ਤੇਲ ਪਾਵੇ ਉਹ ਤੇਲੀ ਨੂੰ ਅਸ਼ਰਫੀ ਦਿੰਦਾ, ਕੋਈ ਮਿੱਟੀ ਦੇ ਭਾਂਡੇ ਬਣਾ ਕੇ ਲਿਆਵੇ ਉਹਨੂੰ ਵੀ ਸੋਨੇ ਦੀਆਂ ਅਸ਼ਰਫੀਆਂ ਦਿੰਦਾ, ਕੋਈ ਲੋੜਵੰਦ ਆ ਜਾਵੇ ਉਹਨੂੰ ਸੋਨੇ ਦੀਆਂ ਅਸ਼ਰਫੀਆਂ ਦਿੰਦਾ। ਕਹਿੰਦਾ ਨਾਲੇ ਮੈਂ ਉਹਨੂੰ ਲੁੱਟ ਲਵਾਂਗਾ, ਨਾਲੇ ਉਹਨੂੰ ਫੜ ਕੇ ਮੈਂ ਬੰਦ ਕਰਾਂਗਾ।
ਲੇਵੋ ਲੋਟ ਕਯੋ ਮੁਲਕ ਤੁਮ ਦੀਨੀ ਛੂਟ।
ਉਹ ਜਿਹੜੇ ਲੋਕ ਸਨ ਉਹਨਾਂ ਨੇ ਆਖਿਆ ਜੀ ਮੈਂ ਅਸੀਂ ਤੁਹਾਨੂੰ ਛੁੱਟ ਦਿੰਦੇ ਹਾਂ, ਜੋ ਤੁਸੀਂ ਮਰਜ਼ੀ ਕਰੋ ਸਾਡੇ ਇਲਾਕੇ ਵਿੱਚ, ਜੇ ਸਾਡੀ ਕੋਈ ਫਸਲ ਤਬਾਹ ਹੁੰਦੀ ਹੈ ਤੁਹਾਡੇ ਆਉਣ ਨਾਲ ਸਾਨੂੰ ਕੋਈ ਫਿਕਰ ਨਹੀਂ, ਤੁਹਾਨੂੰ ਅਸੀਂ ਇਜਾਜ਼ਤ ਦਿੰਦੇ ਹਾਂ, ਆਪਣੇ ਵੱਲੋਂ ਖੁੱਲ੍ਹ ਦਿੰਦੇ ਹਾਂ ਕਿ ਤੁਸੀਂ ਜਿਵੇਂ ਮਰਜ਼ੀ ਬੰਦੇ ਦੇ ਉੱਤੇ ਆ ਕੇ ਆਪਣਾ ਹਮਲਾ ਕਰੋ, ਉਹਨੂੰ ਆ ਕੇ ਲੁੱਟੋ, ਚਾਹੇ ਉਹਨੂੰ ਬੰਦੀ ਬਣਾਓ ਕੈਦੀ ਬਣਾਓ, ਅਸੀਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ।
ਯੂੰ ਕਹਿ ਚੜਿਓ ਕੀਨੀ ਧਾਈ।
ਕਹਿ ਕੇ ਉਹ ਜਿਹੜਾ ਫੌਜਦਾਰ ਸੀ ਉਹਨੇ ਚੜਾਈ ਕੀਤੀ ਹੈ।
ਬੰਦੇ ਡਿਗਵੇ ਪਹੁੰਚਿਓ ਆਏ।
ਫੌਜ ਲੈ ਕੇ ਆਪਣੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਆਣ ਚੜਿਆ ਹੈ।
ਉੱਠ ਬੰਦਾ ਵਿੱਚ ਕੰਧਨ ਵਰਿਓ।
ਬਾਬਾ ਜੀ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਸਿੰਘੋ ਘੋੜੇ ਆ ਰਹੇ ਨੇ, ਘੋੜੇ ਇਹੀ ਆ ਰਹੇ ਸੀ, ਫੌਜ ਆ ਰਹੀ ਹੈ ਨਾ, ਇਹਦੇ ਨਾਲ 400 ਸਵਾਰ ਘੋੜ ਸਵਾਰ ਲੈ ਕੇ ਆਇਆ ਚੜ੍ਹ ਕੇ, ਜਿਹੜਾ ਕੈਂਥਲ ਦਾ ਇਹ ਫੌਜਦਾਰ ਸੀ ਇਹਦੇ ਨਾਲ 400 ਸਿਪਾਹੀ ਸਨ, 400 ਘੋੜੇ ਸਨ ਉਹਨਾਂ ਕੋਲ, ਤੇ ਬਾਬਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਿੰਘੋ ਕਿੱਲੇ ਘੜ ਲਓ, ਰੱਸੇ ਬਣਾ ਲਓ, ਘੋੜੇ ਆ ਰਹੇ ਨੇ, ਘੋੜੇ ਇਹੀ ਆ ਰਹੇ ਸਨ ਵੀ ਆਉਂਦਿਆਂ ਦੇ ਖੋਹ ਲੈਣੇ ਨੇ। ਤੋ ਉਸ ਵਕਤ ਬਾਬਾ ਬੰਦਾ ਸਿੰਘ ਜੀ ਨੇ ਕਿਹੋ ਜਿਹੀ ਵਿਉਂਤ ਬੰਦੀ, ਕਿਉਂਕਿ ਫੌਜ ਥੋੜੀ ਸੀ, ਇਹ 400 ਸਨ ਬਾਬਾ ਜੀ ਦੇ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਨਗਰ ਦੀਆਂ ਕੰਧਾਂ ਸੀ ਨਾ, ਉਹਨਾਂ ਕੰਧਾਂ ਦੇ ਓਹਲੇ ਜਾ ਕੇ ਉਹਨਾਂ ਦਾ ਇੱਕ ਕਿਲਾ ਜਿਹਾ ਹੀ ਬਣਿਆ ਹੋਇਆ ਸੀ, ਉਹਦੇ ਵਿੱਚ ਜਾ ਕੇ ਵੜ ਗਏ, ਇੱਕ ਵਾਰੀ ਲੁੱਕ ਗਏ।
ਕੋਈ ਨਾ ਨੱਠਣ ਜਤਰੀਓ ਕਰਿਓ।
ਔਰ ਕੋਈ ਉੱਥੋਂ ਨੱਠ ਕੇ ਨਾ ਜਾ ਸਕੇ ਜਿਹੜੇ ਚੜ੍ਹ ਕੇ ਆਏ ਨੇ। ਏਦਾਂ ਦਾ ਯਤਨ ਬਾਬਾ ਬੰਦਾ ਸਿੰਘ ਜੀ ਨੇ ਕੀਤਾ, ਏਦਾਂ ਦੀ ਵਿਉਂਤ ਬੰਦੀ ਕੀਤੀ ਹੈ।
ਜੋ ਯਤਨ ਤੋਂ ਬੰਦਾ ਕਮਾਇਓ।
ਜਿਹੜਾ ਯਤਨ ਬਾਬਾ ਬੰਦਾ ਸਿੰਘ ਜੀ ਨੇ ਕੀਤਾ ਹੈ,
ਸੋ ਬੰਦਾ ਸੋ ਸਿੰਘ ਨੂੰ ਸਮਝਾਇਓ
ਸਾਰਾ ਤਰੀਕਾ ਕਿ ਕਿਵੇਂ ਹਮਲਾ ਕਰਨਾ, ਕਿਵੇਂ ਜਿਹੜੇ ਫੌਜਦਾਰ ਫੌਜ ਲੈ ਕੇ ਆ ਰਿਹਾ ਇਹਨਾਂ ਨੂੰ ਕਿਵੇਂ ਕਾਬੂ ਕਰਨਾ, ਕਿਵੇਂ ਇਹਨਾਂ ਦੇ ਘੋੜੇ ਕਬਜ਼ੇ ਚ ਕਰਨੇ ਨੇ, ਕਿਵੇਂ ਇਹਨਾਂ ਨੂੰ ਨਠਾਣਾ, ਕਿਵੇਂ ਇਹਨਾਂ ਨੂੰ ਕਾਬੂ ਵਿੱਚ ਲਿਆਉਣਾ, ਉਹ ਸਾਰੀ ਵਿਉਂਤ ਬੰਦੀ ਬਾਬਾ ਬੰਦਾ ਸਿੰਘ ਜੀ ਨੇ ਪਹਿਲਾਂ ਸਿੰਘਾਂ ਨੂੰ ਸਮਝਾ ਦਿੱਤੀ ਉਹਦੇ ਆਉਣ ਤੋਂ ਪਹਿਲਾਂ ਹੀ ਕਿ ਇਸ ਵਿਉਂਤ ਬੰਦੀ ਦੇ ਨਾਲ ਆਪਾਂ ਲੜਨਾ ਹੈ।
ਆਏ ਅਸਵਾਰ ਸਾਥ ਸੋ ਚਾਰ।
ਔਰ ਕਹਿੰਦੇ ਇਸ ਫੌਜਦਾਰ ਦੇ ਨਾਲ ਤਕਰੀਬਨ 400 ਘੋੜ ਸਵਾਰ ਆਏ ਨੇ, 400 ਘੋੜ ਸਵਾਰ ਸੂਰਮੇ ਆਏ ਹਨ।
ਲੁੱਟਣ ਆਏ ਬਾਂਗਰਵਾਰ।
ਇਹਦਾ ਇਹ ਬਾਂਗਰਵਾਰ ਦੇ ਇਲਾਕੇ ਦੇ ਜਿਹੜੇ ਸੂਰਮੇ ਨੇ ਇਹ ਆ ਕੇ ਲੁੱਟ ਖੋਹ ਕਰਨ ਵਾਸਤੇ, ਬੰਦੇ ਨੂੰ ਲੁੱਟਣ ਵਾਸਤੇ ਆਏ ਹਨ।
ਦੋਹੇਰਾ ਟੋਲ ਤੇ ਆਪੇ ਤੈਂਗੇ ਜੈ ਬੈਠੋ ਬੰਦਾ ਲੁੱਕ।
ਬਾਬਾ ਬੰਦਾ ਸਿੰਘ ਜੀ ਨਾਲ ਦੇ ਸਾਰੇ ਸਿੰਘਾਂ ਸਮੇਤ ਨਗਰ ਦੀਆਂ ਕੰਧਾਂ ਦੇ ਓਹਲੇ ਲੁੱਕ ਕੇ ਬੈਠੇ ਸੀ। ਇਹ ਪਿੰਡ ਚ ਸਿੱਧੇ ਆ ਵੜੇ, ਇਹਨਾਂ ਆਖਿਆ ਵੀ ਦਿਸਦੇ ਤਾਂ ਐਣ ਨਹੀਂ, ਲੱਭ ਤਾਂ ਨਜ਼ਰ ਤਾਂ ਆ ਨਹੀਂ ਰਹੇ। ਇਹ ਪਿੰਡ ਦੇ ਵਿੱਚ ਉਹ ਕੰਧਾਂ ਦੇ ਵਿੱਚੋਂ ਜਿੱਥੇ ਲੁੱਕੇ ਹੋਏ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣੀ, ਉੱਥੇ ਆਪ ਹੀ ਲੱਭਦਿਆਂ ਆ ਪਹੁੰਚੇ।
ਲੱਗੇ ਉਸ ਮੰਦਾ ਬੋਲਣੇ ਰੇ ਉਹ ਬੰਦਾ ਕਰ ਚੁੱਪ।
ਬੰਦਾ ਬਾੜਾ ਬੋਲਣ ਲੱਗੇ, ਨਿਕਲੋ ਬਾਹਰ, ਤੁਸੀਂ ਕਿੱਥੇ ਹੋ, ਹੁਣ ਨਜ਼ਰ ਨਹੀਂ ਆਉਂਦੇ, ਕਿੱਥੇ ਹੋ ਤੁਸੀਂ ਵੱਡੇ ਹੋ ਸੂਰਮੇ ਹੋ, ਏਦਾਂ ਦੇ ਮੰਦੇ ਮੰਦੇ ਬੋਲ ਬੋਲਣ ਲੱਗੇ। ਪਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਕੁਝ ਨਹੀਂ ਬੋਲੇ, ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ। जो जो माड़े बोल इना ने बोले सुन के चुप किते रहे
बंदे ने समझियो तब सब बड़े इड़के आए
बाबा बंदा सिंह जी इस करके चुप बैठे सन भी एक बारी सारे अड़के च आ जान अगे आउंदिया जिन्ने भी सन 400 दे 400 वो नगर दे विच गलियां दे विच आ पहुंचे नगर दियां गलियां दे विच आके पहुंच गए विच आ वड़े बाबा बंदा सिंह जी बहादुर ने वेख्या भी हुण आए ने अड़के विच हुण घिर जाणगे गली दे विच ना अगे जा सकदे सी उधरों भी सिंह सन इधर पिछले पासे भी सिंह विचकार इन्हां नूं डक्किया होया इस तरीके दे नाल बाबा बंदा सिंह जी बहादुर ने इन्हां नूं अड़के विच लिया है
तो सारत सिंघन कहे लुटो इन्हें बनाए
बाबा जी ने उसे वक्त इशारा कीता सिंह पहला ही समझाए हुए सन खालसा जी कर दियो हमला सिंह तैयार बर तैयार सन शस्त्र उन्होंने कोल सन कर दियो हल्ला और इन्हां नूं बन लो सारिया नूं बन के इन्हां कोल जो कुछ है लुट लो खो लो इन्हां दे हथियार खो लो घोड़े भी खो लो एदा अड़के विच काबू विच लियांदा ते सिंघां नूं इशारा कर दिता लुटण वास्ते
जो पई उठे सिंह बागन लपटाए
सिंह उठे ते जिहड़े बांगरू सी आए हे सारे बांगर दे इलाके दे बांगरू ही सी ना चढ़ के आए हुए सिंघां ते सिंघां ने इन्हां सारे बांगरुआं नूं कब्जे कर लिया इन्हां नाल लपट गए
तुरे ना घोड़े रहे तुराए
हुण अगे पिछे घोड़े सन ना पिछे हुंदे सन ना अगे वध सकदे सी अगे भी घोड़े ने सिंह खलोते ने पिछले पासे भी सिंह खलोते ने ना वो पिछे जान देंदे ने ना अगे वधन देंदे ने एदा इन्हां नूं इहो जे तरीके नाल अड़ा लिया विच ही रोक लिया
उपर ते शस्त्र चलावन
जेड़ा घोड़िया ते बैठा सिंघां नूं मारन वास्ते कोई शस्त्र चलाउंदा है
हुण कै शस्त्र न सिंघन कामन
सिंह जेड़े ने थले ने अपना आपा बचा जांदे ने इन्हां वल्लों चलाए जेड़े शस्त्र ने सिंघां दा कोई नुकसान नहीं कर दे
जो सिंह मारे छोटा डला उन तन लागे दुख दा भला
सिंह कंधां दे ओले भी होए होए लुके होए सन ते किसे कोल छोटा सी किसे कोल मोटा वड्डा पत्थर सी जोर दी मार दे ने घोड़िया ते बैठिया दे नाल ही मत्थे दा कचूमर कढ दिंदे ने और धड़म दे के सोटे डले दे नाल ही सिंघां नूं शस्त्र भी नहीं चलाउणा पिया सोटियां डलियां दे नाल ही कहिंदे जमीन ते धड़म दे के डिग पैंदे ने
जो नठे तो नठन ना पावे
जे कोई नठना चाहुंदा ते उहदे कोलों नठिया नहीं जांदा भज्जिया नहीं जांदा
विच दे कंधन घोड़ियों गिरावे
इहदा कंधां दे विचकार इन्हां नूं घेरिया होया ते घोड़ियां तों पथल पथल के इन्हां नूं थले सुट्टी जा रहे ने सिंह नेजियां नाल तलवारां नाल परोई जा रहे ने
दोहेरा फौजदार सो फर लेओ ਘੋੜਿਓਂ ਲਿਓ ਉਤਾਰ
ਜਿਹੜਾ ਉਹ ਫੌਜਦਾਰ ਸੀ ਨਾ ਉਹ ਵੀ ਸਿੰਘਾਂ ਦੇ ਕਾਬੂ ਆ ਗਿਆ ਤੇ ਸਿੰਘਾਂ ਨੇ ਫੜ ਕੇ ਫੌਜਦਾਰ ਜਿਹੜਾ ਆਇਆ ਸੀ ਕੈਂਥਲ ਤੋਂ ਚੜ ਕੇ ਉਹਨੂੰ ਫੜ ਕੇ ਘੋੜਿਓਂ ਲਾ ਲਿਆ ਤੇ ਉਹਦੀਆਂ ਮੁਸ਼ਕਾਂ ਬੰਨ ਲਈਆਂ
ਜਿਤਨੋ ਮੰਦਾ ਬੋਲਿਓ ਉਤਨੀ ਕਰੀ ਉਸ ਮਾਰ
ਬੜਾ ਮਾੜਾ ਬੋਲਿਆ ਸੀ ਸਿੰਘਾਂ ਦੇ ਖਿਲਾਫ ਬਾਬਾ ਬੰਦਾ ਸਿੰਘ ਜੀ ਦੇ ਖਿਲਾਫ ਕਹਿੰਦੇ ਜਿੰਨਾ ਮਾੜਾ ਬੋਲਿਆ ਸੀ ਨਾ ਮਾਰ ਮਾਰ ਜੁੱਤੀਆਂ ਸਿੰਘਾਂ ਨੇ ਫੌਜਦਾਰ ਦਾ ਮੂੰਹ ਤੋੜ ਸੁੱਟਿਆ ਕਹਿੰਦੇ ਹੁਣ ਬੋਲ ਕੇ ਦੱਸ ਜੋ ਪਹਿਲਾਂ ਬੋਲਦਾ ਸੀ ਹੁਣ ਕਰ ਗੱਲ ਜੋ ਪਹਿਲਾਂ ਬੋਲਦਾ ਸੀ ਜੋ ਪਹਿਲਾਂ ਮਾੜੇ ਬੋਲ ਬੋਲਦਾ ਸੀ ਮਾਰ ਮਾਰ ਕੇ ਕਹਿੰਦੇ ਦਾ ਮੂੰਹ ਤੋੜ ਦਿੱਤਾ
ਮਿਹਰ ਫੇਰ ਉਸ ਬੰਦੇ ਕਹੇ
ਪਰ ਉਹ ਵੀ ਹਿੰਦੂ ਸੀ ਖੱਤਰੀ ਬਰਾਦਰੀ ਦਾ ਸੀ ਮਾਰ ਤਾਂ ਇੱਕ ਵਾਰੀ ਚੰਗੀ ਮਾਰੀ ਸਿੰਘਾਂ ਦੇ ਹੱਥ ਬੜੇ ਕਰੜੇ ਨੇ ਪਰ ਬਾਬਾ ਬੰਦਾ ਸਿੰਘ ਜੀ ਦਾ ਹਿਰਦਾ ਬੜਾ ਕੋਮਲ ਤੇ ਦਰਵੀ ਭੂਤ ਫਿਰ ਉਹਨਾਂ ਦੇ ਮਨ ਚ ਕਰੁਣਾ ਆ ਗਈ ਬਾਬਾ ਬੰਦਾ ਸਿੰਘ ਜੀ ਦੇ ਮਨ ਵਿੱਚ ਫਿਰ ਕਰੁਣਾ ਤੇ ਦਇਆ ਆ ਗਈ
ਫਿਰ ਫੌਜਦਾਰੀ ਉਸ ਦੀ ਦੇ
ਕਹਿੰਦੇ ਜਾ ਚਲਾ ਜਾ ਤੇਰੀ ਜਾਨ ਬਖਸ਼ਦੇ ਆ ਉਹਦੀ ਜਿਹੜੀ ਫੌਜਦਾਰੀ ਸੀ ਉਹਨੂੰ ਵਾਪਸ ਕਰ ਦਿੱਤੀ ਜਾ ਆਪਣੀ ਫੌਜਦਾਰੀ ਲੈ ਕੇ ਚਲਾ ਜਾ
ਐਸ ਅਚੰਬੋ ਹੁਆ ਭਇਓ
ਇਹੋ ਜਿਹਾ ਅਚੰਬਾ ਹੋਇਆ ਕਹਿੰਦਾ ਚਲਾ ਜਾ ਪਰ ਜਿੰਨੇ ਘੋੜੇ ਨੇ ਤੇਰੀ ਫੌਜ ਦੇ ਨਾਲ ਇਹ ਛੱਡ ਜਾ, ਬਾਕੀ ਆਪਣੇ ਪੈਰਾਂ ਤੇ ਚਲੇ ਜਾਓ ਪੈਦਲ।
ਉਹੀ ਹੱਥ ਤੇ ਪੈਸਾ ਲਿਓ,
ਕਹਿੰਦੇ ਉਹਨਾਂ ਦੇ ਜਿਹੜੇ ਉਹ ਲੁੱਟਣ ਆਏ ਸੀ ਉਹਨਾਂ ਦੇ ਕੋਲ ਜਿਹੜਾ ਰੁਪਈਆ ਪੈਸਾ ਸੀ ਉਹ ਵੀ ਸਿੰਘਾਂ ਨੇ ਕਬਜ਼ੇ ਕਰ ਲਿਆ, ਉਹਨਾਂ ਦੇ ਹਥਿਆਰ ਸ਼ਸਤਰ, ਕਿਉਂਕਿ ਫੌਜ ਵਾਸਤੇ ਮਾਇਆ ਵੀ ਚਾਹੀਦੀ ਸੀ, ਰੁਪਈਏ ਪੈਸੇ ਵੀ ਚਾਹੀਦੇ ਨੇ, ਸ਼ਸਤਰ ਵੀ ਚਾਹੀਦੇ ਨੇ, ਘੋੜੇ ਵੀ ਚਾਹੀਦੇ ਸਨ, ਉਹ ਸਾਰੇ ਇਹਨਾਂ ਦੇ ਕੋਲੋਂ ਲੈ ਕੇ ਕਾਬੂ ਕਰ ਲਏ।
ਤਬੈ ਪਰੀ ਬੰਦੇ ਕੀ ਤਾਂਕ,
ਇਸ ਤਰ੍ਹਾਂ ਕੈਂਥਲ ਦਾ ਜਿਹੜਾ ਫੌਜਦਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮਾਰ ਲਿਆ, ਇਹਦੇ ਤੇ ਜਿੱਤ ਪ੍ਰਾਪਤ ਕਰ ਲਈ, ਫਿਰ ਤਾਂ ਹੋਰ ਧਾਂਕ ਪੈ ਗਈ ਬੰਦੇ ਦੀ, ਇਲਾਕੇ ਵਿੱਚ ਬਾਂਗਰ ਦੇ ਹੋਰ ਜ਼ਿਆਦਾ ਧਾਂਕ ਪੈ ਗਈ।
ਉਗਰਾਈ ਮੁਲਕ ਉਸ ਮਾਕ,
ਕਹਿੰਦੇ ਹੁਣ ਜਿੰਨਾ ਇਲਾਕਾ ਸੀ, ਪਹਿਲਾਂ ਬਾਬਾ ਜੀ ਕਹਿੰਦੇ ਸੀ ਕੱਲਾ ਦੁੱਧ ਦਹੀਂ ਆਦਿਕ ਹੀ ਚਾਹੀਦਾ, ਬਾਬਾ ਜੀ ਹੁਣ ਸੰਕੇਤ ਕਰ ਦਿੱਤਾ ਵੀ ਹੁਣ ਤਾਂ ਤੁਹਾਨੂੰ ਮਾਮਲਾ ਵੀ ਭਰਨਾ ਪਏਗਾ, ਜਿਹੜਾ ਕੈਂਥਲ ਦੇ ਫੌਜਦਾਰ ਨੂੰ ਦਿੰਦੇ ਸੀ ਹੁਣ ਇੱਥੇ ਲਿਆ ਕੇ ਰੱਖੋ, ਹੁਣ ਖਾਲਸੇ ਕੋਲ ਲਿਆ ਕੇ ਭੇਟ ਕਰਿਆ ਕਰੋ। ਸਾਰੇ ਇਲਾਕੇ ਦੇ ਵਿੱਚੋਂ ਉਗਰਾਹੀ ਕਰਨ ਲੱਗੇ।
ਉਸੀ ਗੈਲ ਸੋ ਫੌਜ ਲਗਾਏ, ਉਹੀ ਲੱਗੇ ਫਿਰ ਕਰਨ ਉਗਰਾਏ।
ਬਾਬਾ ਬੰਦਾ ਸਿੰਘ ਜੀ ਨੇ ਉਹ ਜਿਹੜਾ ਫੌਜਦਾਰ ਸੀ ਨਾ ਉਹਨੂੰ ਆਖਿਆ ਵੀ ਜਿਹੜੀ ਉਗਰਾਹੀ ਕਰਕੇ ਲਿਆਉਣੀ ਆ ਤੂੰ ਹੀ ਲਿਆਉਣੀ ਆ ਸਾਰੇ ਇਲਾਕੇ ਚ, ਤੇ ਪਰ ਹੁਣ ਤੂੰ ਉਹ ਪਹਿਲਾਂ ਤੁਰਕਾਂ ਕੋਲ ਭੇਜਦਾ ਸੀ ਹੁਣ ਉਧਰ ਨੀ ਭੇਜਣੀ, ਉਹ ਜਿੰਨੀ ਉਗਰਾਹੀ ਆ ਲਿਆ ਕੇ ਤੂੰ ਇੱਥੇ ਸਾਡੇ ਕੋਲ ਦੇਣੀ ਹੈ, ਜਿੰਨੀ ਉਹਦੀ ਫੌਜ ਸੀ ਉਹਦੇ ਨਾਲ ਹੀ ਭੇਜੀ, ਉਹਦੀ ਫੌਜ ਉਹਦਾ ਹੀ ਇਲਾਕਾ ਤੇ ਉਹਦੇ ਇਲਾਕੇ ਦੀ ਜਿੰਨੀ ਉਗਰਾਹੀ ਉਹਨੂੰ ਹੀ ਕਰਨ ਭੇਜਿਆ, ਪਰ ਉਹ ਜਿੰਨੀ ਉਗਰਾਹੀ ਸੀ ਇਲਾਕੇ ਦੀ ਮਾਮਲੇ ਦੀ ਉਹ ਬਾਬਾ ਜੀ ਨੇ ਕਹਿ ਦਿੱਤਾ ਵੀ ਸਾਡੇ ਕੋਲ ਲੈ ਕੇ ਆਓ, ਆ ਕੇ ਹਾਜ਼ਰ ਹੋਣਾ, ਕਹਿੰਦੇ ਇਸ ਤਰ੍ਹਾਂ ਉਹਨੂੰ ਭੇਜਿਆ।
ਦੋਹੇਰਾ ਤਬ ਬੰਦੋ ਚੜ ਉਤਰਿਓ ਸਿਹਰ ਖੰਡੋ ਗ੍ਰਾਮ।
ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਤਰ੍ਹਾਂ ਉੱਥੋਂ ਚੱਲੇ ਤੇ ਚੱਲਦਿਆਂ ਚੱਲਦਿਆਂ ਸਿਹਰ ਤੇ ਖੰਡਾ ਇਹ ਦੋ ਪਿੰਡ ਨੇ, ਇਹ ਦੋ ਗ੍ਰਾਮ ਨੇ, ਇੱਥੇ ਚੱਲ ਕੇ ਬਾਬਾ ਜੀ ਆਏ ਹਨ।
ਇੱਥੇ ਲਿਖੇ ਪੰਜਾਬ ਨੂੰ ਲੈ ਲੈ ਸਿੰਘ ਨਾਮ।
ਪਥੌਰ ਦਾ ਪਰਗਣਾ ਹੈ, ਪਥਰੋੜ ਦਾ, ਉਸ ਪਰਗਣੇ ਦੇ ਵਿੱਚ ਇਹ ਦੋਵੇਂ ਪਿੰਡ ਨੇ ਸਿਹਰ ਤੇ ਖੰਡਾ, ਉਸ ਪਿੰਡ ਦੇ ਵਿੱਚ ਬਾਬਾ ਜੀ ਆਣ ਕੇ ਉਤਰੇ ਨੇ। ਇੱਥੇ ਉਤਰ ਕੇ ਹੁਣ ਬਾਬਾ ਜੀ ਨੇ ਆਖਿਆ ਵੀ ਜਿਹੜੇ ਪੰਜਾਬ ਦੇ ਸਿੰਘ ਨੇ ਉਹਨਾਂ ਨੂੰ ਸੱਦੇ ਭੇਜੀਏ, ਕਿਉਂਕਿ ਸਿੰਘਾਂ ਤੋਂ ਬਿਨਾਂ ਜਿਹੜਾ ਕੰਮ ਅਸੀਂ ਕਰਨ ਆਏ ਹਾਂ ਫੌਜ ਤੋਂ ਬਿਨਾਂ ਨਹੀਂ ਹੋਣਾ। ਇਹ ਜਿਹੜੇ ਰਾਹ ਮਾਰ ਜਿਹੜੇ ਨੇ ਆ ਜਿਹੜੇ ਕੁਝ ਕੁ ਲੋਕ ਨਾਲ ਇਕੱਠੇ ਕੀਤੇ ਨੇ ਇਹ ਉਹ ਸਿਰ ਲੱਥ ਸੂਰਮੇ ਨੇ ਜਿਹੜੇ ਤੁਰਕਾਂ ਦਾ ਮੁਕਾਬਲਾ ਕਰ ਸਕਣ, ਜ਼ਾਲਮਾਂ ਦਾ ਮੁਕਾਬਲਾ ਕਰ ਸਕਣ। ਜ਼ਾਲਮ ਤੇ ਜ਼ੁਲਮ ਦੇ ਬਰਖਿਲਾਫ ਲੜਨ ਵਾਲੇ ਤਾਂ ਗੁਰੂ ਕੇ ਸੂਰਬੀਰ ਬਹਾਦਰ ਯੋਧੇ ਸਿੰਘ ਹੀ ਨੇ, ਉਹਨਾਂ ਨੂੰ ਹੁਣ ਸੱਦਾ ਭੇਜਣਾ ਚਾਹੀਦਾ ਹੈ। ਇਹ ਸੋਚ ਕੇ ਉਸ ਵਕਤ ਫਿਰ ਬਾਬਾ ਜੀ ਨੇ ਚਿੱਠੇ ਲਿਖੇ। ਚਿੱਠੇ ਲਿਖਣ ਦਾ ਮਤਲਬ ਹੁਕਮਨਾਮੇ ਜਿਵੇਂ ਕਲਗੀਧਰ ਪਾਤਸ਼ਾਹ ਨੇ ਦਿੱਤੇ ਸਨ ਉਹ ਭੇਜੇ ਹਨ।
ਤਬ ਬੰਦੇ ਯੋ ਲਿਖ ਫੁਰਮਾਇਓ ਦੇਸ਼ ਲੈਣ ਗੁਰਮੋਰ ਪਠਾਇਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਚਿੱਠੀਆਂ ਲਿਖ ਕੇ ਭੇਜੀਆਂ, ਆਖਿਆ ਖਾਲਸਾ ਜੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਇਸ ਸਾਰੇ ਦੇਸ਼ ਤੇ ਫਤਿਹ ਪ੍ਰਾਪਤ ਕਰਨ ਲਈ ਮੈਨੂੰ ਭੇਜਿਆ ਹੈ।
ਸਿਰਹੰਦੀਆਂ ਕੀ ਜਲ ਪੁੱਟਣ ਧਾਇਆ।
ਆ ਜਿਹੜੇ ਸਰਹੰਦੀਏ ਪਾਪੀ ਨੇ ਜਿਹਨਾਂ ਪਾਪ ਕੀਤਾ, ਇਹਨਾਂ ਤੋਂ ਇਲਾਵਾ ਹੋਰ ਵੀ ਜਿੱਥੇ ਜਿੱਥੇ ਜ਼ੁਲਮ ਹੋਇਆ, ਕਿਉਂਕਿ ਇਹ ਨਹੀਂ ਸੀ ਕਿ ਬਾਬਾ ਜੀ ਸਰਹੰਦ ਮਾਰਨ ਤੋਂ ਬਾਅਦ ਸ਼ਾਂਤ ਹੋ ਗਏ ਸਨ। 1710 ਵਿੱਚ ਸਰਹੰਦ ਫਤਿਹ ਕਰਨ ਤੋਂ ਬਾਅਦ ਵੀ ਬਾਬਾ ਜੀ ਨੇ ਅਨੇਕਾਂ ਇਲਾਕਿਆਂ ਤੇ ਫਤਿਹ ਪ੍ਰਾਪਤ ਕੀਤੀ। ਇਸ ਕਰਕੇ ਕੱਲਾ ਉਹ ਕੇਵਲ ਸਾਹਿਬਜ਼ਾਦਿਆਂ ਦਾ ਹੀ ਬਦਲਾ ਨਹੀਂ ਸਨ ਲੈਣ ਆਏ, ਹੋਰ ਵੀ ਜਿੱਥੇ ਜਿੱਥੇ ਜ਼ਾਲਮ ਤੇ ਜ਼ੁਲਮ ਕਰਨ ਵਾਲੇ ਜਰਵਾਣੇ ਸੀ ਉਹਨਾਂ ਨੂੰ ਸੋਧਾ ਲਾਉਣ ਵਾਸਤੇ ਆਏ ਸਨ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਕਹਿ ਦਿੱਤਾ ਕਿ ਸਰਹੰਦੀਆਂ ਕੀ ਜੜ ਪੁੱਟਣ ਧਾਇਆ, ਮੈਂ ਇਹ ਜਿਹੜੇ ਸਰਹੰਦੀਏ ਨੇ ਵਜੀਦ ਖਾਂ ਵਰਗੇ ਪਾਪੀ ਇਹਨਾਂ ਦੀਆਂ ਜੜਾਂ ਪੁੱਟਣ ਵਾਸਤੇ ਆਇਆ ਹਾਂ।
ਪਰਬਤੀਆਂ ਕੋ ਮੈਂ ਮਾਰਨ ਆਇਆ।
ਜਿਹੜੇ ਪਹਾੜੀਏ ਨੇ, ਜਿਨ੍ਹਾਂ ਪਹਾੜੀਆਂ ਨੇ ਗੁਰੂ ਘਰ ਨਾਲ ਬੜਾ ਵੈਰ ਤੇ ਵਿਰੋਧ ਰੱਖਿਆ, ਗੁਰੂ ਘਰ ਨਾਲ ਵਿਦਰੋਹ ਦੀ ਬਿਰਤੀ ਰੱਖੀ ਆ, ਹਮੇਸ਼ਾ ਤੁਰਕਾਂ ਦਾ ਸਾਥ ਦਿੱਤਾ ਤੇ ਸਿੰਘਾਂ ਦੇ ਨਾਲ ਵੈਰ ਕਮਾਇਆ, ਗੁਰੂ ਘਰ ਨਾਲ ਵੈਰ ਕਮਾਇਆ, ਇਹਨਾਂ ਪਹਾੜੀਆਂ ਨੂੰ ਇਹਨਾਂ ਪਰਬਤੀਆਂ ਨੂੰ ਵੀ ਸੋਧਾ ਲਾਉਣ ਵਾਸਤੇ ਆਇਆ ਹਾਂ।
ਮੈਂ ਹਾਂ उसी पुरख को दासा करो खालसे जिसे प्रकाशा।
मैं उसे पुरख दा दास हां, उसे मर्द गमड़े दा दास हां, जिसने खालसे पंथ दी साजना कीती, यानी कि श्री गुरु गोबिंद सिंह साहब दा दास हां। मैं उसे पुरख दा दास हां, भाव बाजां वाले चोजी प्रीतम दा दास हां, जिसने खालसे पंथ नू प्रकाशिया, जिन्हां ने खालसे पंथ दी साजना कीती है।
जिन गुरु जी सो बैर कमायो, बदलो लैन तिसे मैं आयो।
जिन्हां ने गुरु पातशाह नाल वैर कमाया, जिन्हां जिन्हां ने गुरु घर नाल वैर विरोध दी बिरती रखी है, गुरु के खालसे नाल वैर विरोध दी बिरती रखी है, मैं उना उना नू मारन वास्ते आया हां।
तीन तीन को मैं मार गवाओ, तो सतगुर को बंदा सदाओ।
कोलो मैं वैर लेना, बदला लेना है, और तिना तिना नू मार के गवाना, जिना गुरु घर नाल वैर कमाया, फिर मैं गुरु का बंदा कहावांगा उना नू मार के।
यो पुन खालसे लिखी अरदास।
ये सुन के खालसे ने अरदास लिख दिती, हुक्मनामे भेज दिते सारे सिंघां नू, माझे मालवे दुआबे दे सिंघां नू,
जे जो गुर निज सिख खास।
सतगुरां दे खास खास सिंह सन, जिवें के बाबा दीप सिंह जी, बड़े बड़े महान सिंह सन पंजाब दे इलाके विच। उन्हां सारिआं सिंघां नू इस तरह जिहड़े खास खास सिंह ने उना नू चिट्ठियां भेजियां हन।
जो सतगुर को सिख हो साबत।
कह दिता बाबा बंदा सिंह जी ने के जे जे तुसी गुरु के साबत सिख हो, साबत तो भाव पूर्ण सिख हो गुरु कलगी धर दे
साहिबजादे बैर बाबत।
जे तुहाडे अंदर रोह है साहिबजादियां दी शहीदी दा बदला लैण दा रोह है, ते फिर मेरिया ये चिट्ठिया पढ़द्या सार त्यार बर त्यार होके चल के मैनू आके मिलो।
आए दे ओ बंदा को साथ, गुर को सिख सो सिखन प्रात।
जिहड़े नाल सिंह सन बाबा विनोद सिंह जी, बाबा बाज सिंह जी, बाबा कान सिंह जी, इन्हां ने चिट्ठिया लिखिया, हुक्मनामे इन्हां ने सिंघां नू भेजे। ये पंजाब दे इलाके दे भेती सन, केड़े केड़े पिंड च केड़े केड़े सिंह रहिंदे ने। आख्या खालसा जी सिंघो, तुसी आके सारे बंदे दा साथ दियो, बाबा बंदा सिंह बहादुर दा साथ दियो, क्योंकि ए भी गुरु का सिख है और ए भी सिखां दा भरा है।
दोहेरा जो खालसे मैं आरले पतशाहियों वड्डा होए।
जेड़ा जेड़ा सिंह तुहाडे चों खालसे विच आके रल जाएगा, खालसे विच आके मिल जाएगा, वो पातशाह तो भी बड़ा हो जाएगा। पातशाह हुंदे ने ना, कह दे पातशाहियों भी बड़ा हो जाएगा।
जो खालसे तो नहीं मिले रह पछतावत होए।
जेड़ा खालसे विच ना मिलेगा, खालसे विच ना रलेगा, वो फिर पछतावेगा कि मैं खालसे विच क्यों ना रल सकिया। ये गल उदों भी उन्नी कारगर सी जदों बंदा सिंह बहादुर दे समय कही जा रही है उन्हां सारे सिखां नूं, पंजाब दे सिखां नूं, ते ये गल उतनी अज भी कारगर है कि जिहड़ा तां खालसे विच आ रलेगा वह पातशाह 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 हो जाएगा, ते जिहड़ा खालसे विच खंडे बाटे दी पौल छक के ना रलेगा वह अज भी पछतावेगा ते कल भी पछतावेगा कि मैं सिंह क्यों ना बनिया, मैं सतगुरां दी फौज विच भर्ती क्यों ना होया, मैं खालसे विच क्यों ना रलिया। उन्हां सिंघां ने लिख के भेजिया बकायदा ये गल खास करके कि जे खालसे च आ मिलोगे पातशाहियां तो भी वड्डे हो जाओगे, ते जे खालसे नाल ना मिले ते मन च पछताउंदे रहोगे।
काबले ओ कंधार लो नठे पखर दाए।
कहिंदे काबल कंधार सखर पखर तक दे जिहड़े इलाके ने उत्थों तक खालसे ने ए चिट्ठियां ए हुक्मनामे सिंघां तक भेजे हन।
पूरब दक्कण उत्तर सो च ਚਿੱਠੇ ਦੇ ਪਹੁੰਚਾਏ।
ਪੂਰਬ ਦੱਖਣ ਉੱਤਰ ਇਹਨਾਂ ਚਾਰਾਂ ਦਿਸ਼ਾਵਾਂ ਦੇ ਵਿੱਚ ਖਾਲਸੇ ਨੇ ਇਸ ਤਰ੍ਹਾਂ ਹੁਕਮਨਾਮੇ ਸਾਰੇ ਸਿੰਘਾਂ ਪ੍ਰਤੀ ਭੇਜ ਦਿੱਤੇ ਨੇ ਕਿ ਸਾਰੇ ਸਿੰਘ ਆ ਜਾਣ ਤੇ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਾਥ ਦੇਣ।
ਜੋ ਪਈ ਜੋ ਜੋ ਸਿੱਖ ਹੈ ਗੁਰ ਕੋ ਪੂਰੋ।
ਇਹ ਵੀ ਲਿਖ ਦਿੱਤਾ ਕਿ ਜਿਹੜਾ ਜਿਹੜਾ ਸਿੱਖ ਗੁਰੂ ਕਾ ਪੂਰਾ ਸਿੱਖ ਹੈ।
ਸਾਹਿਬਜ਼ਾਦਨ ਬੈਰ ਲੈਣ ਆਇਓ ਜ਼ਰੂਰੋ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜ਼ਰੂਰ ਆਵੇ। ਜਿਹੜਾ ਜਿਹੜਾ ਵੀ ਗੁਰੂ ਕਾ ਸਿੱਖ ਹੈ, ਪੂਰਨ ਸਿੱਖ ਹੈ, ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਜ਼ਰੂਰ ਆਵੇ।
ਜੋ ਜੀਵੋਗੋ ਸੋ ਪਾਓਗੋ ਰਾਜ।
ਜੇ ਜਿਉਂਦੇ ਰਹੋਗੇ ਲੜਦਿਆਂ ਤੇ ਤੁਹਾਨੂੰ ਇਸ ਧਰਤੀ ਦਾ ਰਾਜ ਪ੍ਰਾਪਤ ਹੋਵੇਗਾ।
ਜਾਓਗੋ ਮਰ ਹੋਗੋ ਅਗਲੋ ਕਾਜ।
ਜੇ ਮਰ ਜਾਓਗੇ, ਮੁੱਕ ਜਾਓਗੇ, ਸ਼ਹੀਦ ਹੋ ਜਾਓਗੇ ਤੇ ਫਿਰ ਅੱਗੇ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ, ਫਿਰ ਅੱਗੇ ਪਰਲੋਕ ਦਾ ਰਾਜ ਪ੍ਰਾਪਤ ਹੋਵੇਗਾ।
ਐਸੀ ਭੇਜੀ ਲਿਖ ਅਰਦਾਸ, ਭੇਜੀ ਖਾਲਸਾ ਖਾਲਸਾ ਪਾਠ।
ਇਸ ਤਰ੍ਹਾਂ ਦੀ ਅਰਦਾਸ, ਇਸ ਤਰ੍ਹਾਂ ਦੇ ਹੁਕਮਨਾਮੇ ਖਾਲਸੇ ਨੇ ਲਿਖੇ। ਬਾਬਾ ਬੰਦਾ ਸਿੰਘ ਜੀ ਨੇ ਖਾਲਸੇ ਨੂੰ ਕਿਹਾ ਵੀ ਹੁਕਮ ਤੁਸੀਂ ਕਰਨਾ, ਖਾਲਸਾ ਗੁਰੂ ਦਾ ਰੂਪ ਹੈ ਤੇ ਖਾਲਸੇ ਨੇ ਜਿਹੜੇ ਹੁਕਮਨਾਮੇ ਭੇਜੇ ਨੇ ਉਹ ਭੇਜੇ ਕਿਹਨਾਂ ਲਈ? ਖਾਲਸੇ ਵਾਸਤੇ ਹੀ ਭੇਜੇ। ਖਾਲਸੇ ਨੇ ਖਾਲਸੇ ਵਾਸਤੇ ਹੁਕਮਨਾਮੇ ਭੇਜੇ ਹਨ।
ਸੋ ਸੁਣ ਖਾਲਸੇ ਸਿਰ ਧਰ ਸਿਰ ਪਰ ਧਰੇ।
ਜਿਹੜੇ ਇਲਾਕੇ ਵਿੱਚ ਹੁਕਮਨਾਮੇ ਪਹੁੰਚੇ ਉਹਨਾਂ ਸਿੰਘਾਂ ਨੇ ਜਦੋਂ ਹੁਕਮਨਾਮੇ ਵੇਖੇ ਕਿ ਖਾਲਸੇ ਦਾ ਹੁਕਮਨਾਮਾ, ਉਸ ਵਕਤ ਉਹਨਾਂ ਹੁਕਮਨਾਮਿਆਂ ਨੂੰ ਆਪਣੇ ਸਿਰ ਤੇ ਰੱਖਿਆ ਬੜੇ ਸਤਿਕਾਰ ਨਾਲ ਕਿ ਗੁਰੂ ਖਾਲਸੇ ਦਾ ਹੁਕਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ, ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈ ਤੇ ਉਹ ਖਾਲਸੇ ਦੇ ਭੇਜੇ ਹੁਕਮਨਾਮੇ ਨੂੰ ਬੜੇ ਸਤਿਕਾਰ ਨਾਲ ਸਿਰ ਤੇ ਧਰਦੇ ਸਤਿਕਾਰ ਦਿੰਦੇ ਨੇ।
ਤੁਰਤ ਰਲਣ ਕੀ ਤਿਆਰੀ ਕਰੇ।
ਉਸੇ ਵਕਤ ਸਿੰਘ ਤਿਆਰੀਆਂ ਕਰਨ ਲੱਗੇ ਵੀ ਛੇਤੀ ਚੱਲ ਕੇ ਬੰਦੇ ਨੂੰ ਰਲੀਏ ਮਿਲੀਏ।
ਜਿਸੈ ਸਿੱਖ ਪੈ ਖਰਚ ਨਾ ਹੋਏ।
ਗਰੀਬ ਸਿੱਖ ਵੀ ਨੇ, ਇਹੋ ਜਿਹੇ ਸਿੱਖ ਵੀ ਨੇ ਜਿਨ੍ਹਾਂ ਕੋਲ ਕਹਿੰਦੇ ਖਰਚਾ ਕੋਈ ਨੀ, ਸਫ਼ਰ ਵਾਸਤੇ ਸਫ਼ਰ ਖਰਚਾ ਚਾਹੀਦਾ, ਰਾਹ ਪੈਂਡੇ ਜਾਣਾ, ਦੂਰ ਜਾਣਾ, ਸਿਰ ਖੰਡੇ ਨਗਰ ਦੇ ਇਲਾਕੇ ਤੱਕ ਪਹੁੰਚਣਾ, ਬੰਦਾ ਸਿੰਘ ਬਹਾਦਰ ਨੂੰ ਮਿਲਣਾ, ਰਾਹ ਵਿੱਚ ਖਰਚ ਚਾਹੀਦਾ। ਕਹਿੰਦੇ ਜਿਨ੍ਹਾਂ ਸਿੱਖਾਂ ਦੇ ਕੋਲ ਖਰਚ ਨਹੀਂ ਸੀ,
ਬਿਨਾਂ ਖਰਚ ਬੰਦ ਖਾਵੇ ਸੋਏ,
ਜਿਨ੍ਹਾਂ ਦੇ ਕੋਲ ਖਰਚਾ ਹੁੰਦਾ ਹੈ ਉਹ ਆਪਸ ਵਿੱਚ ਰਲ ਕੇ ਵੰਡ ਕੇ ਛਕ ਲੈਂਦੇ। ਕਹਿੰਦੇ ਚੱਲ ਭਾਈ ਤੂੰ ਨਾਲ ਚੱਲ, ਮੇਰੇ ਕੋਲ ਖਰਚਾ ਆਇਆ, ਆਪਾਂ ਰਲ ਮਿਲ ਕੇ ਜੇ ਇੱਕ ਪ੍ਰਸ਼ਾਦਾ ਤੇ ਅੱਧਾ ਅੱਧਾ ਛਕ ਲਿਆ ਕਰਾਂਗੇ। ਏਦਾਂ ਦਾ ਪਿਆਰ ਸੀ ਖਾਲਸੇ ਦੇ ਅੰਦਰ, ਏਦਾਂ ਦਾ ਪਿਆਰ ਸੀ ਸਿੱਖਾਂ ਦੇ ਹਿਰਦਿਆਂ ਵਿੱਚ। ਜਿਹਦੇ ਕੋਲ ਖਰਚਾ ਨਹੀਂ, ਕਹਿੰਦੇ ਚੱਲ ਵੀ ਨਾਲ ਚੱਲ ਸਾਡੇ, ਆਪਾਂ ਰਲ ਕੇ ਛਕ ਲਵਾਂਗੇ, ਮੇਰੇ ਕੋਲ ਹੈ ਥੋੜਾ ਬਹੁਤ ਖਰਚਾ, ਆਪਾਂ ਵੰਡ ਕੇ ਛਕ ਲਵਾਂਗੇ।
ਸਿੱਖ ਸਿੱਖਣ ਕੋ ਦੇਵੇ ਨਾਹੀ।
ਸਿੱਖ ਉਧਾਰ ਮੰਗਣ ਲਈ ਜਾਂਦੇ ਨੇ ਰਸਤੇ ਵਾਸਤੇ, ਮਾਇਆ ਖਰਚ ਲੈਣ ਵਾਸਤੇ ਲੱਗਰ ਦੇ ਜਿਹੜੇ ਸ਼ਾਹੂਕਾਰ ਨੇ। ਜਿਹੜੇ ਅਸਿੱਖ ਨੇ ਨਾ, ਜਿਹੜੇ ਸਿੱਖਾਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਦੇ, ਉਹ ਸਿੱਖਾਂ ਨੂੰ ਖਰਚਾ ਨਹੀਂ ਦਿੰਦੇ।
ਕਹੇ ਸਿੱਖ ਸਭ ਹੁਆ ਮਰਾਈ।
ਉਹ ਕਹਿੰਦੇ ਵੀ ਤੁਸੀਂ ਸਾਰਿਆਂ ਨੇ ਉੱਥੇ ਜਾ ਕੇ ਮਰ ਜਾਣਾ ਤੇ ਸਾਡਾ ਪੈਸਾ ਕਿਹਨੇ ਮੋੜਨਾ? ਵੀ ਤੁਸੀਂ ਤਾਂ ਮਰਨ ਹੀ ਚੱਲੇ ਹੋ, ਤੁਰਕਾਂ ਦੇ ਖਿਲਾਫ਼ ਜਾ ਕੇ ਲੜਨਾ, ਬਾਦਸ਼ਾਹ ਦੇ ਖਿਲਾਫ਼, ਮੁਗਲਾਂ ਦੇ ਖਿਲਾਫ਼ ਜਾ ਕੇ ਲੜਨਾ, ਤੇ ਤੁਸੀਂ ਕਿਹੜਾ ਵਾਪਸ ਮੁੜਨਾ? ਤੁਸੀਂ ਨਾ ਵਾਪਸ ਮੁੜੋ ਤੇ ਨਾ ਸਾਡਾ ਖਰਚਾ ਮੋੜੋ।
ਹੇਰਾ ਹੱਥੀ ਪੈਰੀ ਪੈ ਲਵੇ ਕਰ ਦੂਨੋ ਚੋਣ ਕਰਾਰ।
ਸਿੱਖ ਕੇਵਲ ਇੱਕ ਜਜ਼ਬਾ ਸੀ ਵੀ ਜਾਣਾ ਜ਼ਰੂਰ ਹੈ, ਬੰਦਾ ਸਿੰਘ ਬਹਾਦਰ ਨਾਲ ਰਲ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਜ਼ਰੂਰ ਲੈਣਾ, ਇਹ ਚਾਓ ਸੀ ਸਿੰਘਾਂ ਦੇ ਉੱਤੇ। ਤੇ ਕਹਿੰਦੇ ਉਹਨਾਂ ਸ਼ਾਹੂਕਾਰਾਂ ਦੇ ਪੈਰੀ ਵੀ ਪੈ ਜਾਂਦੇ, ਸਿੰਘ ਬਈ ਤੈਨੂੰ ਦੁੱਗਣਾ ਕਰਕੇ ਮੋੜਾਂਗੇ, ਇੱਕ ਵਾਰੀ ਇੰਨੇ ਪੈਸੇ ਦੇ ਦੇ ਤੈਨੂੰ ਚਾਰ ਗੁਣਾ ਕਰਕੇ ਮੋੜਾਂਗੇ, ਸਾਡੇ ਬੱਚੇ ਪਰਿਵਾਰ ਤਾਂ ਇੱਥੇ ਹੀ ਨੇ, ਉਹ ਤੇਰੀ ਗੁਲਾਮੀ ਕਰਨਗੇ, ਤੇਰੀ ਨੌਕਰੀ ਕਰਨਗੇ, ਤੇਰੀ ਮਜ਼ਦੂਰੀ ਕਰਨਗੇ, ਤੈਨੂੰ ਦੁੱਗਣਾ ਕਰਕੇ, ਤਿੰਨ ਗੁਣਾ ਕਰਕੇ, ਜੇ ਅਸੀਂ ਵਾਪਸ ਮੁੜ ਕੇ ਆ ਗਏ ਤਿੰਨ ਗੁਣਾ ਚਾਰ ਗੁਣਾ ਕਰਕੇ ਤੈਨੂੰ ਮੋੜਾਂਗੇ।
ਜੀਵਤ ਆਵੇ ਆਏ ਦਿਵੇ ਮੂਏ ਅਗਲੇ ਸੰਸਾਰ।
ਜੇ ਜਿਉਂਦੇ ਰਹੇ ਤੇ ਆ ਕੇ ਤੇਰਾ ਧਨ ਤੈਨੂੰ ਵਾਪਸ ਮੋੜਾਂਗੇ, ਜਿੰਨੀ ਮਾਇਆ ਦੇਵੇਂਗਾ ਤੇਰੀ ਦੁੱਗਣੀ ਤਿਗਣੀ ਕਰਕੇ ਮੋੜਾਂਗੇ, ਤੇ ਜੇ ਮਰ ਗਏ ਤੇ ਬਚਨ ਕਰਦੇ ਆ ਵੀ ਅਗਲੀ ਦਰਗਾਹ ਵਿੱਚ ਵੀ ਅਸੀਂ ਤੁਹਾਡੇ ਦੇਣਦਾਰ ਰਹਾਂਗੇ, ਅਗਲੀ ਦਰਗਾਹ ਵਿੱਚ ਵੀ ਤੁਹਾਡੇ ਦੇਣਦਾਰ ਰਹਾਂਗੇ।
ਭਾਈ ਕਈ ਸਿੱਖ ਦੇਵੇ ਗੁਰ ਸਵਾਰਥ,
ਕਈ ਸਿੱਖ ਜਿਹੜੇ ਸ਼ਾਹੂਕਾਰ ਸਨ ਉਹ ਗੁਰੂ ਦਾ ਸਵਾਰਥ ਮੁੱਖ ਰੱਖ ਕੇ ਵੀ ਗੁਰੂ ਕੇ ਸਿੱਖ ਨੇ, ਉਹ ਜਿਹੜੇ ਸਿੱਖ ਸ਼ਾਹੂਕਾਰ ਸਿੱਖ ਨੇ ਨਾ ਉਹ ਸਿੱਖਾਂ ਨੂੰ ਦੇ ਰਹੇ ਨੇ ਮਾਇਆ ਧਨ ਦੇ ਰਹੇ ਨੇ,
ਧਨ ਮਨ ਧਨ ਦਿਓ ਗੁਰੇ ਪਰਮਾਰਥ,
ਉਹਨਾਂ ਅੰਦਰ ਇਹ ਜਜ਼ਬਾ ਕਿ ਅਸੀਂ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਪਾਤਸ਼ਾਹ ਦੇ ਵਾਸਤੇ ਪਰਮਾਰਥ ਵਾਸਤੇ ਅਰਪਣ ਕਰ ਦਈਏ।
ਮਜੈਲ ਰਸਤੋ ਜੋ ਸਿੱਧੇ ਤਕਾਵੇ,
ਇਧਰੋਂ ਜਿਹੜੇ ਮਾਲਵੇ ਦੇ ਸਿੰਘ ਸੀ ਇਹ ਵੀ ਸਿੱਧੇ ਜਾ ਰਲੇ ਉੱਥੇ ਬੰਦੇ ਸਿੰਘ ਬਹਾਦਰ ਨੂੰ, ਦੁਆਬੇ ਦੇ ਵਿੱਚੋਂ ਵੀ ਕਈ ਨਿਕਲ ਕੇ ਜਾ ਰਲੇ। ਸਭ ਤੋਂ ਜ਼ਿਆਦਾ ਔਖਾ ਸਮਾਂ ਬਣਿਆ ਮਜੈਲਾਂ ਵਾਸਤੇ, ਜਿਹੜੇ ਮਾਝੇ ਦੇ ਸਿੰਘ ਸਨ ਮਜੈਲ ਉਹਨਾਂ ਵਾਸਤੇ ਔਖਾ ਸੀ, ਉਹ ਜਦੋਂ ਸਿੱਧਾ ਰਸਤਾ ਵੇਖਦੇ ਨੇ ਚੱਲ ਕੇ ਆਉਣ ਦਾ,
ਤੁਰਕ ਫੌਜ ਬੋ ਰਾਏ ਰੁਕਾ ਮੈਂ,
ਰਸਤੇ ਵਿੱਚ ਜਲੰਧਰ ਦੇ ਸੂਬੇ ਨੇ ਫੌਜ ਰੱਖੀ ਹੋਈ ਹੈ, ਉਧਰ ਸਤਲੁਜ ਦਰਿਆ ਤੇ ਬਿਆਸ ਦਰਿਆ ਤੇ ਫੌਜਾਂ ਨੇ ਪੱਤਣਾਂ ਦੇ ਉੱਤੇ ਪਹਿਰਾ ਲਾ ਦਿੱਤਾ ਵੀ ਇਹ ਜਿਹੜੇ ਮਾਝੇ ਦੇ ਸਿੰਘ ਨੇ ਇਹ ਰਲਣ ਨਹੀਂ ਦੇਣੇ ਬੰਦੇ ਦੇ ਨਾਲ। ਪਤਾ ਲੱਗ ਗਿਆ ਪਿੱਸੂ ਪੈ ਗਏ ਤੁਰਕਾਂ ਨੂੰ ਵੀ ਇਹ ਜਾ ਕੇ ਨਾਲ ਰਲ ਗਏ ਤੇ ਬੰਦੇ ਦੀ ਤਾਕਤ ਵੱਧ ਜਾਣੀ ਹੈ, ਫਿਰ ਮੁੜ ਕੇ ਸਾਡਾ ਹੀ ਘਾਣ ਕਰਨਾ। ਇਹਨਾਂ ਨੇ ਉਹਨਾਂ ਮਜੈਲਾਂ ਦਾ ਰਾਹ ਰੋਕਣ ਵਾਸਤੇ ਦਰਿਆਵਾਂ ਦੇ ਪੱਤਣਾਂ ਦੇ ਉੱਤੇ ਜਾ ਕੇ ਚੌਂਕੀਆਂ ਲਾ ਦਿੱਤੀਆਂ।
ਪਹਿਲੋ ਸਿੱਖ ਬਨਜਾਰੇ ਰਲੇ,
ਕਈ ਸਿੱਖ ਜਿਹੜੇ ਸਨ ਪਹਿਲਾਂ ਸ਼ੁਰੂ ਵਿੱਚ ਜਿਹੜੇ ਆ ਰਹੇ ਸਨ, ਵਹੀਰਾ ਘੱਤ ਘੱਤ ਕੇ ਬਨਜਾਰਿਆਂ ਦੇ ਟਾਂਡੇ ਚੱਲਦੇ ਸੀ, ਜਿਹੜੇ ਵਪਾਰੀ ਸਨ ਨਾ ਉਹਨਾਂ ਦੇ ਬੜੇ ਬੜੇ ਬਲਦ ਚੱਲਦੇ ਸੀ, ਲੋਕ ਚੱਲਦੇ ਸੀ, ਕਈ ਸਿੱਖ ਉਹਨਾਂ ਬਨਜਾਰਿਆਂ ਦੇ ਟਾਂਡਿਆਂ ਵਿੱਚ ਆ ਕੇ ਰਲ ਕੇ ਨਿਕਲ ਕੇ ਆ ਗਏ।
ਫੜ ਹੱਥ ਬਰਛੇ ਬੈਲ ਲੱਦ ਭਲੇ,
ਬਰਛੇ ਫੜ ਕੇ ਉਹਨਾਂ ਨੇ ਵੀ ਬਲਦ ਲੱਦ ਲਏ ਨਾਲ ਤੇ ਨਾਲ ਨਾਲ ਤੁਰ ਪਏ ਵੀ ਪਛਾਣ ਚ ਨਾ ਆਈਏ, ਪਤਾ ਨਾ ਲੱਗੇ ਤੁਰਕਾਂ ਨੂੰ ਵੀ ਇਹ ਸਿੱਖ ਨੇ, ਵਣਜਾਰਿਆਂ ਦਾ ਭੇਸ ਬਣਾ ਕੇ ਉਹਨਾਂ ਦੇ ਨਾਲ ਨਾਲ ਚੱਲ ਕੇ ਨਿਕਲ ਆਏ।
ਮਾਲਵੋ ਹੁਆ ਥਾ ਨੇੜੋ ਦੇਤ,
ਕਹਿੰਦੇ ਜਿਹੜਾ ਮਾਲਵੇ ਦਾ ਇਲਾਕਾ ਸੀ ਇਹ ਨੇੜੇ ਪੈਂਦਾ ਸੀ, ਜਿੱਥੇ ਬਾਬਾ ਜੀ ਉਤਰੇ ਹੋਏ ਨੇ ਸਿਰ ਖੰਡੇ ਮਾਲਵੇ, ਕਿਉਂਕਿ ਬਾਂਗਰ ਦੇ ਇਲਾਕੇ ਦੇ ਨਾਲ ਹੀ ਮਾਲਵਾ ਸ਼ੁਰੂ ਹੋ ਜਾਂਦਾ, ਇਹ ਉੱਥੇ ਨੇੜੇ ਸਨ।
ਓਏ ਵੀ ਮਿਲੇ ਹੋਏ ਬੰਦੇ ਪੇਸ਼,
ਮਾਲਵੇ ਦੇ ਜਿਹੜੇ ਸਿੰਘ ਸਨ ਜਿਵੇਂ ਕਿ ਭਾਈ ਰੂਪੇ ਦੀ ਅੰਸ ਵੰਸ ਵਿੱਚੋਂ ਪਰਮ ਸਿੰਘ, ਧਰਮ ਸਿੰਘ, ਕਰਮ ਸਿੰਘ, ਤੇ ਭਾਈ ਭਗਤੂ ਦੀ ਅੰਸ ਵੰਸ ਚੋਂ ਭਾਈ ਫਤਿਹ ਸਿੰਘ ਜੀ, ਤੇ ਫੂਲਕਿਆਂ ਦੀ ਵੰਸ ਵਿੱਚੋਂ ਬਾਬਾ ਰਾਮ ਸਿੰਘ, ਤਰਲੋਕ ਸਿੰਘ ਆਪ ਤਾਂ ਨਹੀਂ ਗਏ, ਇਹਨਾਂ ਨੇ ਆਪਣੇ ਕੋਲੋਂ ਰਸਤਾ ਬਸਤਾ ਜ਼ਰੂਰ ਭੇਜ ਦਿੱਤੀਆਂ, ਗੱਡੇ ਰਸਤਾ ਦੇ ਭੇਜ ਦਿੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਸਤੇ। ਇਹਦਾ ਮਾਲਵੇ ਦੀਆਂ ਬਹੁਤ ਸਾਰੀਆਂ ਫੌਜਾਂ ਜਿਹੜੇ ਸਿੰਘ ਸਨ ਉਹ ਬਾਬਾ ਬੰਦਾ ਸਿੰਘ ਜੀ ਨੂੰ ਆ ਮਿਲੇ ਹਨ।
ਜੋ ਸਿੰਘ ਮਦ ਮਾਝੇ ਪੰਜਾਬੀ,
ਜਿਹੜੇ ਖਾਸ ਮਾਝੇ ਦੇ ਇਲਾਕੇ ਦੇ ਠੇਠ ਪੰਜਾਬੀ ਬੋਲਣ ਵਾਲੇ ਮਜੈਲ ਸਿੰਘ ਸਨ,
ਤੁਰਕਨ ਲੰਘਣ ਮਦ ਬਹੁਤ ਖਰਾਬੇ,
ਉਹਨਾਂ ਵਾਸਤੇ ਤੁਰਕਾਂ ਨੇ ਅਡੋਣੀ ਡਾਹ ਦਿੱਤੀ, ਰਾਹ ਦੇ ਵਿੱਚ ਚੌਂਕੀਆਂ ਲਾ ਦਿੱਤੀਆਂ, ਉਹਨਾਂ ਨੂੰ ਲੰਘਣ ਤੋਂ ਰੋਕ ਦਿੱਤਾ, ਜਾਣ ਤੋਂ ਰੋਕ ਦਿੱਤਾ।
ਬੰਦ ਜਥਾ ਵੱਲ ਪਰਬਤ ਸਿਧਾਏ,
ਮਾਝੇ ਦੇ ਸਿੰਘਾਂ ਨੇ ਵੇਖਿਆ ਵੀ ਜਾਣਾ ਤਾਂ ਜ਼ਰੂਰ ਹੈ, ਉਹਨਾਂ ਨੇ ਕੀ ਕੀਤਾ ਉਧਰ ਪਹਾੜ ਵਾਲੇ ਪਾਸੇ ਨੂੰ ਚਲੇ ਗਏ, ਇਧਰ ਆਉਣ ਦੀ ਬਜਾਏ ਦਰਿਆ ਟੱਪ ਕੇ ਆਉਣ ਦੀ ਬਜਾਏ ਜਿਹੜਾ ਪਹਾੜ ਦਾ ਇਲਾਕਾ ਉਸ ਪਾਸੇ ਨੂੰ ਚਲੇ ਗਏ।
ਬੇਲੋ ਉਹਨੋਂ ਪਰਬਤ ਕਾਏ,
ਉਹਨਾਂ ਨੇ ਜੰਗਲ ਬੇਲਿਆਂ ਦਾ ਪਰਬਤਾਂ ਪਹਾੜਾਂ ਦਾ ਜਿਹੜਾ ਰਾਹ ਸੀ ਉਹ ਤੱਕਿਆ, ਬੜਾ ਔਖਾ ਰਾਹ ਸੀ, ਉਸ ਰਸਤਿਓਂ ਜਾਣ ਵਾਸਤੇ ਤਿਆਰੀ ਕੀਤੀ, ਚੱਲ ਪਏ
ਹਿਮ ਕਰ ਕੀਰਤਪੁਰ ਵੱਲ ਆਏ।
ਉਹ ਮਾਝੇ ਦੇ ਜਿਹੜੇ ਸਿੰਘ ਸਨ ਇਕੱਠੇ ਹੋ ਕੇ ਚਲਦਿਆਂ ਚਲਦਿਆਂ ਕਈ ਪਹਾੜਾਂ ਵਿੱਚੋਂ, ਜੰਗਲਾਂ ਚੋਂ, ਬੇਲਿਆਂ ਚੋਂ, ਜਿਹੜੇ ਔਖੇ ਰਾਹ ਸਨ ਜਿਹਨਾਂ ਰਸਤਿਆਂ ਤੇ ਤੁਰਕਾਂ ਦੀਆਂ ਚੌਂਕੀਆਂ ਨਹੀਂ ਸਨ, ਉਹਨਾਂ ਰਸਤਿਆਂ ਦੇ ਵਿੱਚੋਂ ਚਲਦਿਆਂ ਚਲਦਿਆਂ ਇਹ ਸਿੰਘ ਚਲਦੇ ਚਲਦੇ ਕੀਰਤਪੁਰ ਸਾਹਿਬ ਆ ਪਹੁੰਚੇ। ਆਖਿਰਕਾਰ ਇਹ ਸਿੰਘ ਕੀਰਤਪੁਰ ਸਾਹਿਬ ਆ ਪਹੁੰਚੇ ਹਨ।
ਅੱਗੇ ਰੋਪੜੋਂ ਲੰਘਣ ਨਾ ਪਾਏ,
ਕੀਰਤਪੁਰ ਸਾਹਿਬ ਆਏ ਤੇ ਅੱਗੇ ਰੋਪੜ ਬੈਠੇ ਸੀ ਤੁਰਕ ਰੰਗੜ, ਉਹਨਾਂ ਨੇ ਰਾਹ ਰੋਕ ਲਿਆ ਵੀ ਹੁਣ ਇੱਥੋਂ ਕਿਵੇਂ ਜਾਓਗੇ ਲੰਘ ਕੇ, ਅੱਗੋਂ ਰੋਪੜ ਵਾਲੇ ਜਿਹੜੇ ਤੁਰਕ ਸਨ ਉਹਨਾਂ ਨੇ ਲੰਘਣ ਤੋਂ ਰੋਕ ਦਿੱਤਾ ਖਾਲਸੇ ਨੂੰ, ਮਾਝੇ ਦੇ ਸਿੰਘਾਂ ਨੂੰ
ਡੇਰਾ ਦਿਓ ਲਗਾਏ।
ਹੁਣ ਸਿੰਘਾਂ ਦੀ ਮਜਬੂਰੀ ਸੀ, ਉਹਨਾਂ ਨੇ ਉੱਥੇ ਕੀਰਤਪੁਰ ਸਾਹਿਬ ਹੀ ਡੇਰਾ ਕਰ ਲਿਆ ਵੀ ਜਦੋਂ ਤੱਕ ਨਹੀਂ ਜਾ ਸਕਦੇ ਉਦੋਂ ਤੱਕ ਇੱਥੇ ਡੇਰਾ ਕਰੀਏ।
ਉਹ ਬੰਦੇ ਪੈ ਖਬਰ ਪਹੁੰਚਾਏ,
ਕਿਸੇ ਤਰੀਕੇ ਇੱਕ ਸੇਵਕ ਨੂੰ ਭੇਜ ਕੇ, ਸੂਹੀਏ ਨੂੰ ਭੇਜ ਕੇ ਖਬਰ ਭੇਜ ਦਿੱਤੀ ਬੰਦੇ ਬਹਾਦਰ ਨੂੰ ਕਿ ਬਾਬਾ ਬੰਦਾ ਸਿੰਘ ਜੀ ਅਸੀਂ ਆ ਰਹੇ ਹਾਂ ਪਰ ਇੱਥੇ ਕੀਰਤਪੁਰ ਸਾਹਿਬ ਅਸੀਂ ਆ ਰੁਕੇ ਹਾਂ, ਕਿਉਂਕਿ ਅੱਗੇ ਸਾਡਾ ਰਸਤਾ ਰੋਕਿਆ ਤੁਰਕਾਂ ਦੀਆਂ ਫੌਜਾਂ ਨੇ ਤੇ ਜੇ ਉੱਥੇ ਜਾ ਕੇ ਸਿੱਧਾ ਲੜਦੇ ਹਾਂ ਸਾਡਾ ਨੁਕਸਾਨ ਹੁੰਦਾ ਜ਼ਿਆਦਾ ਇਸ ਕਰਕੇ ਅਸੀਂ ਸਾਡਾ ਇਸ ਪਾਸਿਓਂ ਆਉਣਾ ਮੁਸ਼ਕਲ ਹੋ ਰਿਹਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਪਣੀ ਸਾਰੀ ਮਜ਼ਬੂਰੀ ਜਿਹੜੀ ਸੀ ਕੀਰਤਪੁਰ ਸਾਹਿਬ ਤੋਂ ਇਹਨਾਂ ਸਾਰੇ ਮਜੈਲ ਸਿੰਘਾਂ ਨੇ ਲਿਖ ਕੇ ਭੇਜ ਦਿੱਤੀ
ਬੰਦੇ ਕਯੋ ਡੇਰਾ ਲਾਏ
ਬਾਬਾ ਜੀ ਨੇ ਸੁਨੇਹਾ ਭੇਜ ਦਿੱਤਾ ਕਿ ਸਿੰਘੋ ਤੁਸੀਂ ਉੱਥੇ ਹੀ ਕੀਰਤਪੁਰ ਸਾਹਿਬ ਵੀ ਡੇਰਾ ਲਾ ਕੇ ਰੱਖੋ
ਹਮ ਆ ਨੇੜੇ ਲੈ ਮਿਲਾਏ
ਅਸੀਂ ਆਪ ਆਵਾਂਗੇ ਉੱਥੇ ਜਦੋਂ ਨੇੜੇ ਪਹੁੰਚ ਜਾਵਾਂਗੇ ਨਾ ਤੇ ਨੇੜੇ ਪਹੁੰਚ ਕੇ ਤੁਹਾਨੂੰ ਅਸੀਂ ਸੱਦਾ ਭੇਜ ਦਿਆਂਗੇ ਤੇ ਆਪਣੇ ਨਾਲ ਮਿਲਾ ਲਵਾਂਗੇ ਜਦੋਂ ਮੌਕਾ ਮਿਲਿਆ
ਸੋ ਬਾਤ ਖਾਲਸਾ ਮੰਨ ਲਈ
ਬਾਬਾ ਬੰਦਾ ਸਿੰਘ ਜੀ ਦੀ ਇਹ ਗੱਲ ਖਾਲਸੇ ਨੇ ਮੰਨ ਲਈ
ਰਿਓ ਹੁਆ ਦਿਨ ਖਾਲਸੋ ਕਈ
ਏਦਾਂ ਕਈ ਦਿਨ ਉਹ ਜਿਹੜੇ ਮਾਝੇ ਦੇ ਸਿੰਘ ਸਨ ਉਸੇ ਜਗ੍ਹਾ ਤੇ ਰਹੇ ਬੜਾ ਔਖਾ ਸਮਾਂ ਕੀਰਤਪੁਰ ਸਾਹਿਬ ਸਿੰਘਾਂ ਨੇ ਉਹ ਕੱਟਿਆ ਡਾਕਟਰ ਗੰਡਾ ਸਿੰਘ ਹੋਣਾ ਨੇ ਲਿਖਿਆ ਕਿ ਬੜੇ ਔਖੇ ਸਮੇਂ ਦੇ ਵਿੱਚ ਫਿਰ ਸਿੰਘ ਉੱਥੇ ਰਹੇ ਰਸਤਾ ਬਸਤਾ ਮਸਤਾਨੀਆਂ ਹੋ ਗਈਆਂ ਲੰਗਰ ਪ੍ਰਸ਼ਾਦੇ ਦੇ ਫਾਕੇ ਪੈ ਗਏ ਉੱਥੇ ਕੁਝ ਗੁਰੂ ਕੇ ਸਿੱਖ ਸਨ ਸੇਵਕ ਸਨ ਉਹਨਾਂ ਨੇ ਬੜੇ ਮੁਸ਼ਕਲ ਦੇ ਨਾਲ ਲੰਗਰ ਚਲਾ ਕੇ ਰੱਖਿਆ ਤੇ ਲੰਗਰ ਚਲਾ ਕੇ ਬਾਬਾ ਜਿੰਨੇ ਸਿੰਘ ਸਨ ਮਾਝੇ ਦੇ ਉਹਨਾਂ ਸਾਰੇ ਸਿੰਘਾਂ ਦਾ ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਕਰਦੇ ਰਹੇ ਪਰ ਪੇਟ ਭਰ ਕੇ ਛਕਣ ਨੂੰ ਨਹੀਂ ਸੀ ਮਿਲਦਾ ਅੱਧ ਪਚੱਧਾ ਪ੍ਰਸ਼ਾਦਾ ਮਿਲਣਾ ਤੇ ਛੱਕ ਕੇ ਆਪਣਾ ਗੁਜ਼ਾਰਾ ਕਰਦੇ ਰਹੇ ਤੇ ਉਡੀਕਦੇ ਰਹੇ ਦਾਹ ਤੱਕਦੇ ਰਹੇ ਕਦੋਂ ਸਮਾਂ ਆਵੇ ਤੇ ਅਸੀਂ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲੀਏ
ਦੋਹੇਰਾ ਅੰਮ੍ਰਿਤ ਸਰ ਥੋ ਚਲ ਚਲੋ ਉਹ ਬਹਿਸ ਵਿੱਚ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਜਿਹੜੇ ਸਿੰਘ ਚੱਲ ਕੇ ਆਉਂਦੇ ਸੀ ਇਸੇ ਰਸਤੋਂ ਚੱਲ ਕੇ ਉਹ ਕੀਰਤਪੁਰ ਸਾਹਿਬ ਆ ਕੇ ਇਕੱਠੇ ਹੋ ਜਾਂਦੇ ਸਿੰਘ ਆ ਰਹੇ ਨੇ ਇਹ ਨਹੀਂ ਵੀ ਇੱਕ ਵਾਰੀ ਆ ਗਏ ਪਿੱਛੋਂ ਹੋਰ ਵੀ ਆ ਰਹੇ ਨੇ ਤੇ ਜਿਹੜੇ ਜਿਹੜੇ ਵੀ ਆਉਂਦੇ ਨੇ ਉਸੇ ਪਹਾੜ ਦੇ ਰਸਤੇ ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਆ ਜਾਂਦੇ ਨੇ ਤੇ ਇੱਥੇ ਆ ਕੇ ਸਿੰਘਾਂ ਨਾਲ ਰਲ ਕੇ ਬਹਿ ਜਾਂਦੇ ਨੇ
ਪਿਛੋਰ ਸਿੰਘ ਰੋਲਾ ਉਤੋ ਤਿੰਨ ਦਿਨੋਂ ਖਰਚ ਵਿਚਾਰ
ਸਿੰਘਾਂ ਦੀਆਂ ਰਸਤਾ ਬਸਤਾ ਮਸਤਾਨੀਆਂ ਹੋ ਗਈਆਂ ਨਾ ਲੰਗਰ ਪ੍ਰਸ਼ਾਦੇ ਵੀ ਮਸਤਾਨੇ ਹੋ ਗਏ ਤੇ ਭਾਈ ਪਿਛੋਰਾ ਸਿੰਘ ਅਰੋੜਾ ਖੱਤਰੀ ਸੀ ਇੱਕ ਉੱਥੇ ਰਹਿਣ ਵਾਲਾ ਉਹ ਕੁਝ ਤਨਾੜ ਸੀ ਉਹਨੇ ਲੰਗਰ ਲਾ ਦਿੱਤਾ ਫਿਰ ਸਿੰਘਾਂ ਦੇ ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਭਾਈ ਪਿਛੋਰਾ ਸਿੰਘ ਅਰੋੜੇ ਖੱਤਰੀ ਨੇ ਫਿਰ ਕੀਤਾ ਪਰ ਖਰਚ ਉਹਦੇ ਕੋਲ ਵੀ ਇੰਨਾ ਨਹੀਂ ਸੀ ਫਿਰ ਵੀ ਉਹਨੇ ਸਿੰਘਾਂ ਦੀ ਬਹੁਤ ਸੇਵਾ ਕੀਤੀ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਇਧਰੋਂ ਹੋਰ ਵੀ ਕਈ ਸਿੰਘ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਮਿਲ ਰਹੇ ਨੇ ਜਿਨ੍ਹਾਂ ਨੂੰ ਰਸਤੇ ਵਿੱਚ ਬੜੀਆਂ ਬੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ